ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਧਰਮ ਰੱਖਿਅਕ ਸਤਿਗੁਰਾਂ ਦੇ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪਾਂ ਗੁਰੂ ਜੀ ਦੇ ਚਰਨਾਂ 'ਚ ਸਿੱਖਣ ਆਏ ਹਾਂ ਜਿਵੇਂ ਸਕੂਲ ਵਿੱਚ ਬੱਚੇ ਪੜ੍ਹਨ ਜਾਂਦੇ ਹਨ ਸਤਸੰਗਤ ਸਤਿਗੁਰ ਚਾਠ ਸਾਲ ਹੈ ਜਿਤ ਹਰ ਗੁਣ ਸਿੱਖਾ ਚਾਠ ਸਾਲ ਦਾ ਮਤਲਬ ਹੈ ਵਿਦਿਆਲਾ ਚਾਟੜਿਆਂ ਦੀ ਪੜ੍ਹਨ ਵਾਲਿਆਂ ਦੀ ਵਿਦਿਆਰਥੀਆਂ ਦੀ ਜਗ੍ਹਾ ਵਿੱਦਿਆ ਦਾ ਕੇਂਦਰ ਸਕੂਲ ਕਾਲਜ ਯੂਨੀਵਰਸਿਟੀ ਜੋ ਗੁਰੂ ਕੀ ਸੰਗਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਹੈ ਇਹ ਗੁਰੂ ਦੀ ਚਾਠ ਸਾਲ ਹੈ ਸਕੂਲ ਹੈ ਇੱਥੇ ਰੋਜ਼ ਆ ਕੇ ਕਥਾ ਸੁਣਨ ਨਾਲ ਕੀਰਤਨ ਸੁਣਨ ਨਾਲ ਹਰੀ ਪਰਮਾਤਮਾ ਵਾਹਿਗੁਰੂ ਨਾਲ ਬਣ ਆਉਂਦੀ ਹੈ ਔਰ ਹਰੀ ਦੇ ਦੈਵੀ ਗੁਣ ਬੰਦਾ ਸਿੱਖ ਕੇ ਹਰੀ ਵਰਗਾ ਹੀ ਬਣ ਜਾਂਦਾ ਹੈ ਇੱਥੇ ਬਹਿਣ ਵਾਲਾ ਕਥਾ ਸੁਣਨ ਵਾਲਾ ਕੀਰਤਨ ਸੁਣਨ ਵਾਲਾ ਸਰੋਤਾ ਸ਼ਰਧਾਵਾਨ ਹੋਵੇ ਕਥਾ ਸੁਣਨੇ ਵਾਲੇ ਵਾਸਤੇ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ 'ਚੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਨਿਕਲੇ ਹੋਏ ਕੁਝ ਬਚਨ ਅੰਗਤ ਕੀਤੇ ਹਨ ਭਾਈ ਮਨੀ ਸਿੰਘ ਜੀ ਲਿਖਦੇ ਆ ਵੀ ਛੇਵੇਂ ਪਾਤਸ਼ਾਹ ਨੂੰ ਇੱਕ ਵਾਰੀ ਸਿੱਖਾਂ ਨੇ ਪੁੱਛਿਆ ਮਹਾਰਾਜ ਕਥਾ ਸੁਣਨ ਵਾਲੇ ਵਿੱਚ ਅਤੇ ਕਥਾ ਕਰਨ ਵਾਲੇ ਵਿੱਚ ਕੀ ਗੁਣ ਹੋਣੇ ਚਾਹੀਦੇ ਹੈ ਸਤਿਗੁਰਾਂ ਨੇ ਬਚਨ ਕੀਤਾ ਵੀ ਕਥਾ ਸੁਣਨ ਵਾਲੇ ਵਿੱਚ ਅਤੇ ਕਥਾ ਕਰਨ ਵਾਲੇ 'ਚ 14-14 ਗੁਣ ਹੁੰਦੇ ਹੈ ਉਹ ਗੁਣ ਸਾਧ ਸੰਗਤ ਜੀ ਹੁਣ ਆਪਣੇ ਕੋਲ ਸਮਾਂ ਨਹੀਂ ਵੀ ਆਪਾਂ 14 ਦੇ 14 ਗੁਣ ਵਿਚਾਰ ਲਈਏ ਜਦੋਂ ਲੜੀਵਾਰ ਕਥਾ ਛੇਵੇਂ ਪਾਤਸ਼ਾਹ ਦਾ ਇਤਿਹਾਸ ਆਵੇਗਾ ਉਦੋਂ ਆਪਾਂ ਉਹ ਸੂਰਜ ਪ੍ਰਕਾਸ਼ 'ਚੋਂ ਹੀ ਮਿਲ ਜਾਣਗੇ ਇੱਕ ਗੁਣ ਉਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਹੈ ਕਥਾ ਸੁਣਨ ਵਾਲੇ ਵਾਸਤੇ ਕਿਉਂਕਿ ਸੁਣਨਾ ਤੁਸੀਂ ਵਿਹਲੇ ਤਾਂ ਹੈ ਨਹੀਂ ਜਿਹੜਾ ਘਰਾਂ 'ਚੋਂ ਰੋਜ਼ ਆ ਜਾਂਦੇ ਹੋ ਕੰਮ ਕਾਰ ਵੀ ਛੱਡਦੇ ਹੋ ਟਾਈਮ ਕੱਢਦੇ ਹੋ ਫਿਰ ਮਹਾਰਾਜ ਦੇ ਕੋਲ ਆਉਂਦੇ ਹੋ 2 ਘੰਟੇ 1.5 ਘੰਟਾ ਬੈਠਦੇ ਹੋ ਸਵੇਰੇ ਵੀ ਸ਼ਾਮ ਵੀ ਦੁਪਹਿਰ ਵੀ ਜਦੋਂ ਟਾਈਮ ਮਿਲਦਾ ਮਹਾਰਾਜ ਦੇ ਚਰਨਾਂ 'ਚ ਗੁਰਦੁਆਰਾ ਸਾਹਿਬ ਆਉਂਦੇ ਹੋ ਕੰਮ ਕਾਰ ਛੱਡ ਕੇ ਆਉਂਦੇ ਹੋ ਕਾਰੋਬਾਰ ਛੱਡ ਕੇ ਆਉਂਦੇ ਹੋ ਕਾਹਦੇ ਵਾਸਤੇ ਆਉਂਦੇ ਹੋ ਸਿੱਖਣ ਵਾਸਤੇ ਆਉਂਦੇ ਹੋ ਅਸੀਂ ਵੀ ਸਾਰੇ ਸਿੱਖਣ ਵਾਸਤੇ ਆਉਂਦੇ ਹਾਂ ਦਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਹੈ ਗਿਆਨ ਦਿੰਦੇ ਹੈ ਪਰ ਸਾਡੇ 'ਚ ਇੱਕ ਗੁਣ ਜ਼ਰੂਰੀ ਹੋਣਾ ਚਾਹੀਦਾ ਤਾਂ ਸਿੱਖਾਂਗੇ ਉਹ ਕਹਿੰਦੇ ਵੀ ਸਰੋਤੇ ਦੇ ਮਨ ਵਿੱਚ ਸ਼ਰਧਾ ਹੋਵੇ ਵੀ ਜੋ ਕੁਝ ਮੈਂ ਸੁਣ ਰਿਹਾ ਉਹ ਸੱਚ ਹੈ ਸ਼ੰਕਾ ਨਾ ਹੋਵੇ ਸ਼ਰਧਾ ਹੋਵੇ ਕਿ ਜੋ ਕੁਝ ਸੁਣ ਰਿਹਾ ਸੱਚ ਹੈ ਸਮਝ ਆਈ ਹੈ ਚੰਗੀ ਗੱਲ ਹੈ ਨਹੀਂ ਆਈ ਕੱਲ੍ਹ ਨੂੰ ਆ ਜਾਏਗੀ ਪੜ੍ਹੀ ਚੱਲੋ ਪਰਸੋਂ ਆ ਜਾਏਗੀ ਕਈ ਵਾਰ ਕਈ ਬੱਚੇ ਇੱਕੋ ਕਲਾਸ ਵਿੱਚ 4-4 ਸਾਲ ਬੈਠੇ ਰਹਿੰਦੇ ਆ ਪਰ ਇੱਕ ਦਿਨ ਅਗਲੀ ਕਲਾਸ ਜੋਗੇ ਬਣ ਹੀ ਜਾਂਦੇ ਆ ਪਰ ਜੇ ਵਿੱਚ ਹੀ ਹੌਂਸਲਾ ਹਾਰ ਕੇ ਚਲੇ ਜਾਣ ਵੀ ਸਾਨੂੰ ਸਮਝ ਨਹੀਂ ਆਈ ਅਸੀਂ ਚੱਲੇ ਹਾਂ ਉਹਨਾਂ ਨੂੰ ਫਿਰ 7ਵੀਂ ਫੇਲ 8ਵੀਂ ਫੇਲ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਪਾਸ ਦਾ ਨਹੀਂ ਮਿਲਦਾ ਪਾਸ ਕਰਦੇ ਚੱਲੋਗੇ ਭਾਵੇਂ ਔਕੜਾਂ ਆਉਣ समझ आवेगी। श्रद्धा होनी जरूरी है, जे श्रद्धा विश्वास नहीं कुछ भी नहीं। जो गुरु की बाणी है, गुरु का उपदेश है, सतगुरों का इतिहास है, उहदे बारे लिखिया भी सरोता वक्ता की करनी निज भगत। सरोता जो है वह वक्ता की कथनी और करनी ते विश्वास करता होवे तां समझ आउणी है, नहीं तो नहीं आउणी। कल भी मैं देख रहा सी कुछ गुरमुख बाहर बैठे आपस च घुसर मुसर करी जांदे, कथा सुणदे, आपस विच शंका उन्हां दे मन च उथल उथल के पैंदा, ये की हो रहा है, किदां दी कथा चल रही है। साध संगत कोई गल नहीं, शंका करना भी विद्यार्थी का काम है। जे वह सवाल ना करे तो उन्हूं जवाब भी नहीं मिलता। कहिंदे आ जिहड़ा बहुते सवाल करे ना विद्यार्थी स्कूल विच मास्टर कोलों ओही ज्यादा सीखता है। जिहड़ा सवाल ही ना करे बुझ बन के बैठा ही रहे बहुते नंबरां च पास नहीं होंदा। कोई गल नहीं, साडे सतगुरु उस्ताद बड़े वड्डे है, अरदास करनी सारिया ने कि महाराज जिहड़ी गल असीं सुन रहे हां जे सानू समझ आ जावे किरपा कर दिओ, क्योंकि इह गल्लां बातां नाल समझ नहीं आउणी है, किरपा नाल समझ आउणी है। इत्थे दी ते स्कूल दी पढ़ाई च फर्क है। वैसे तो मैं कहां भी उत्थे भी मास्टर की खुशी चाहिदी है, टीचर खुश होवे ना तो गल ही कोई नहीं, मिनट में ही पढ़ा देंदा, उदों तरीके बड़े होंदे पढ़ाने दे। गुरु ग्रंथ साहब दयालु हो जाण ते आ किहड़े शंके ने जिन्हां दे आपां घुसर मुसर करी जाने आ, इह तां इंज गए। वाहिगुरु आखो एक वारी, उने ही गए, नाम जपण ना किहड़ा शंका रहिंदा है। उतर गया मेरे मन का संसा जब ते दर्शन पाया। गुरु वास्ते कोई सवाल नहीं वड्डा। महाराज गुरु नानक साहब जी बचन कीते, पंडतां दा शंका मिट गया, सन्यासियां दा मिट गया, बैरागियां दा मिट गया, निरसंशय हो गए, हाथ जुड़ गए। नानू पंडित ने जो कुछ किया कविराज भाई संतोख सिंह जी कलम बयान कर रही है, आप जी सुनो प्यार नाल। सारी संगत अपनी सुरती नूं श्री गुरु नानक साहब दे चरणां च गुरद्वारा सिद्ध बटी ब्रह्म सरोवर दे कंडे ते कुरुक्षेत्र लै चलो, जिथे बाबा जी बैठे ने भाई बाला मरदाना, राजे दा पुत्तर ते राजे दी राणी विधवा, जिहदा पति जंग च मारिया गया, पुत्र हार के जंग च आया होया, बाकी विरोधी दल बड़ा है, लखां लोग ने जिहड़े इस चीज नूं बड़ा ओपरी नजर नाल देख रहे ने गुरु नानक साहब वल, पर जदों बचन सुनदे ने ते ठंड जी वी पैंदी है, फिर हैरान जे हुंदे ने की हो रहा है। कुरुक्षेत्र दे सूरज ग्रहण ते मास रहिणा जा रहा है, तां इह हुण लीला मेरे पातशाह समेटण लगे है। आओ सरवण करिए इस कांड दा आखरी हिस्सा जो रहिंदा है साखी दा। प्यार नाल आखो सारी साध संगत सतनाम
श्री वाहेगुरु साहिब जीओ,
सतनाम
श्री वाहेगुरु साहिब जीओ। चौपाई नानू द्वैकर बंदी उचारा, ए फकीर क्या नाम तुम्हारा।
नानू पंडित जिहड़ा अपने आप नानक चंद बन बैठा सी, भविष्य पुराण पढ़ के गुरु नानक साहब दे अगे हथ जोड़ बैठा, जिहड़ा कदी उस बरात दा लाड़ा बनी बैठा सी, सारयां दा आगू बनी बैठा सी, सब तों अगे चौड़ा होके बैठा सी, उहदा रंग ढंग बदल गया, उहदी ਜਿਹੜੀ ਛਾਤੀ ਬਹੁਤੀ ਆਕੜੀ ਹੋਈ ਸੀ ਉਹ ਨੀਵੀਂ ਹੋ ਗਈ, ਤੌਣ ਨੀਵੀਂ ਹੋ ਗਈ, ਹੱਥ ਜੁੜ ਗਏ। ਹੱਥ ਜੋੜ ਕੇ ਕਹਿੰਦਾ, ਹੇ ਫਕੀਰ ਕਿਆ ਨਾਮ ਤੁਹਾਰਾ, ਸੰਤ ਜੀ ਤੁਹਾਡਾ ਨਾਮ ਕੀ ਹੈ?
ਕਹੇ ਗੁਰੂ ਹਮ ਨਾਨਕ ਨਾਮ ਸੇਵਕ ਨਿਰੰਕਾਰ ਸੁਖ ਧੰਮ।
ਅੱਗੋਂ ਸਤਿਗੁਰੂ ਕਹਿਣ ਲੱਗੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਸਾਨੂੰ ਨਾਨਕ ਨਿਰੰਕਾਰੀ, ਅਸੀਂ ਨਿਰੰਕਾਰ ਦੇ ਸੇਵਕ, ਨਿਰੰਕਾਰ ਆਕਾਰ ਤੋਂ ਰਹਿਤ ਜੋਤੀ ਸਰੂਪ ਪਰਮਾਤਮਾ ਪਰਿਪੂਰਨ ਵਿਆਪਕ ਆਤਮ ਰੂਪ ਹੋ ਕੇ ਸਾਰਿਆਂ ਵਿੱਚ ਰਮਿਆ ਹੋਇਆ, ਨਾ ਜੰਮਦਾ ਨਾ ਮਰਦਾ, ਨਾ ਆਉਂਦਾ ਨਾ ਜਾਂਦਾ, ਸਦਾ ਹੀ ਭਾਵ ਰੂਪ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਸੀਂ ਉਸ ਸੱਚ ਨਿਰੰਕਾਰ ਦੇ ਸੇਵਕ ਹਾਂ।
ਸੁਣ ਕਰ ਨਾਨੂ ਸ਼ਰੋਣ ਵਿਚਾਰਾ, ਨਿਜ ਸੰਗਨ ਤੋਂ ਬਚਨੀ ਉਚਾਰਾ।
ਨਾਨੂ ਨੇ ਬਚਨ ਸੁਣੇ, ਆਪਣੇ ਸਾਥੀਆਂ ਨੂੰ ਕਹਿਣ ਲੱਗਾ,
ਲਿਖਿਓ ਭਵਿੱਖ ਮੈਂ ਇਤਿਹਾਸੋ, ਸ਼੍ਰੀ ਨਾਨਕ ਅਵਤਾਰ ਪ੍ਰਕਾਸ਼ੋ।
ਕਹਿੰਦਾ ਜੀ, ਜੋ ਭਵਿਸ਼ ਪੁਰਾਣ ਵਿੱਚ ਲਿਖਿਆ ਹੈ ਵੇਦ ਵਿਆਸ ਜੀ ਮਹਾਰਾਜ ਨੇ, ਕਲਯੁਗ ਦੇ ਅੰਦਰ ਬੇਦੀ ਵੰਸ਼ ਵਿੱਚ ਮਦਰ ਦੇਸੇ, ਮਦਰ ਦੇਸ਼ ਯਾਨੀ ਪੰਜਾਬ, ਮਦਰ ਦੇਸ਼ ਹਮ ਕੋ ਲੈ ਆਏ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਦਰ ਦੇਸ਼ ਲਿਖਿਆ, ਔਰ ਭਵਿਸ਼ ਪੁਰਾਣ ਵਿੱਚ ਵੀ ਮਦਰ ਦੇਸ਼ ਸ਼ਬਦ ਆਉਂਦਾ ਹੈ। ਮਦਰ ਦੇਸ਼ ਯਾਨੀ ਪੰਜਾਬ ਦੇ ਵਿੱਚ ਬੇਦੀ ਵੰਸ਼ ਦੇ ਵਿੱਚ ਨਿਰੰਕਾਰ ਪਰਮੇਸ਼ਰ ਨਾਨਕ ਨਾਮ ਨਾ, ਨਾਨਕ ਨਾਮ ਕਰਕੇ ਪ੍ਰਸਿੱਧ ਅਵਤਾਰ ਹੋਣਗੇ, ਪ੍ਰਗਟ ਹੋਣਗੇ।
ਯਾ ਤੇ ਮੈਂ ਨਿਜ ਨਾਮ ਧਰਾਵਾ,
ਇਸ ਕਰਕੇ ਮੈਂ ਵੀ ਸੋਚ ਲਿਆ ਕਿਤੇ ਨਾਨੂ ਮੈਂ ਹੀ ਆ, ਮੈਂ ਹੀ ਨਾਨਕ ਆ, ਮੈਂ ਨਾਨੂ ਦੀ ਥਾਂ ਤੇ ਕੱਕਾ ਜੋੜ ਲਿਆ, ਨਾਨਕ ਕਰ ਲਿਆ, ਨਾਨੂ ਤੋਂ ਨਾਨਕ ਚੰਦ ਬਣ ਗਿਆ, ਨਾਨਕ ਦੇਵ ਬਣ ਗਿਆ, ਆਪਣਾ ਨਾਮ ਨਾਨਕ ਘੁਆਣ ਲੱਗ ਪਿਆ।
ਸੋ ਮੈਂ ਅਬ ਇਹ ਪ੍ਰਗਟਾਏ, ਜਗਤ ਉਧਾਰਨ ਕਹਿਤੇ ਆਏ।
ਬਾਈ ਸੁਣੋ ਮੇਰੇ ਸਾਥੀਓ, ਅੱਜ ਤੱਕ ਜੋ ਮੈਂ ਤੁਹਾਨੂੰ ਕਹਿੰਦਾ ਰਿਹਾ ਸਭ ਝੂਠ ਸੀ, ਮੈਂ ਨਾਨਕ ਨਹੀਂ ਹਾਂ। ਆ ਜੋ ਸਾਹਮਣੇ ਬੈਠੇ ਨੇ ਅਵਤਾਰ ਨੇ ਪਰਮੇਸ਼ਰ ਦੇ, ਨਿਰੰਕਾਰ ਦੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਦੇ ਉਧਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਨਿਰੰਕਾਰ ਪਰਮੇਸ਼ਰ ਸਨਮੁਖ ਆਏ ਬੈਠੇ ਨੇ।
ਜਿਨਕੇ ਬਚਨ ਅਤੋਲ ਅਡੋਲਾ, ਕੌਣ ਸਕੈ ਇਨ ਸਨਮੁਖ ਬੋਲਾ।
ਜਿਨ੍ਹਾਂ ਦੇ ਬਚਨ ਅਤੋਲ ਹਨ, ਤੋਲੇ ਨਹੀਂ ਜਾ ਸਕਦੇ ਕਿਸੇ ਚੀਜ਼ ਨਾਲ ਵੀ, ਕਿਸੇ ਵੀ ਵਸਤੂ ਨਾਲ, ਕਿਸੇ ਵਿਚਾਰ ਨਾਲ ਗੁਰੂ ਨਾਨਕ ਦੀ ਬਾਣੀ ਨੂੰ ਤੋਲਿਆ ਨਹੀਂ ਜਾ ਸਕਦਾ। ਅਡੋਲਾ ਕਿਸੇ ਦਲੀਲ ਨਾਲ ਕੱਟੇ ਨਹੀਂ ਜਾ ਸਕਦੇ, ਡੁਲਾਏ ਨਹੀਂ ਜਾ ਸਕਦੇ। ਜਿਨ੍ਹਾਂ ਦੇ ਬਚਨਾਂ ਦੇ ਨਾਲ ਮੇਰਾ ਆਤਮ ਸ਼ੁੱਧ ਹੋ ਗਿਆ, ਅੰਤਸ਼ਕਰਨ ਸ਼ੁੱਧ ਹੋ ਗਿਆ, ਮੇਰਾ ਮਨ ਸ਼ੁੱਧ ਹੋ ਗਿਆ, ਮੈਨੂੰ ਆਪਣੇ ਸਰੂਪ ਦਾ ਵਾਸਤਵਿਕ ਗਿਆਨ ਹੋ ਗਿਆ, ਦਰਸ਼ਨ ਕਰਕੇ ਫਿਰ ਇਹਨਾਂ ਦੇ ਸਾਹਮਣੇ ਕੌਣ ਬੋਲ ਸਕਦਾ ਹੈ?
ਜੋ ਸੁਣ ਹੈ ਇਨਕੋ ਉਪਦੇਸ਼ਾ, ਉਧਰੇ ਸੇ ਤਜ ਜਗਤ ਕਲੇਸ਼ਾ।
ਜਿਹੜਾ ਇਹਨਾਂ ਦੇ ਉਪਦੇਸ਼ ਸੁਣੇਗਾ ਉਹਦਾ ਉਧਾਰ ਹੋਵੇਗਾ, ਔਰ ਉਹ ਜਗਤ ਦੇ ਕਲੇਸ਼ਾਂ ਤੋਂ ਰਹਿਤ ਹੋ ਕੇ ਸੱਚਖੰਡ ਦਾ ਵਾਸੀ ਬਣੇਗਾ।
ਬਿਨੈ ਕਰੀਬੋ ਭਾਂਤ ਸੁਆਮਨ, ਆਪਣੀ ਖਤਾ ਕੇਰ ਬਖਸ਼ਾਮਨ।
ਇਦਾਂ ਕਹਿ ਕੇ ਨਾਨੂ ਪੰਡਿਤ ਪੈਰਾਂ ਦੇ ਢਹਿ ਪਿਆ, ਉਹਨੇ ਆਪਣਾ ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਕੇ ਪੈਰ ਫੜ ਲਏ, ਬੇਨਤੀ ਕਰਦਾ, ਮਹਾਰਾਜ ਮੇਰੇ ਤੋਂ ਖਤਾ ਹੋ ਗਈ, ਭੁੱਲ ਹੋ ਗਈ, ਅਣਜਾਣ ਪੁਣੇ ਵਿੱਚ ਮੈਂ ਪਤਾ ਨਹੀਂ ਕੀ ਬੋਲ ਗਿਆ, ਵੱਡਿਆਂ ਦੇ ਸਾਹਮਣੇ, ਮਹਾਂਪੁਰਸ਼ਾਂ ਦੇ ਸਾਹਮਣੇ, ਪਤਾ ਨਹੀਂ ਸਾਡੇ ਤੋਂ ਸਾਧ ਸੰਗਤ ਜੀ ਕਿਹੜੇ ਵੇਲੇ ਕੀ ਬੋਲਿਆ ਜਾਵੇ, ਅਣਜਾਣ ਪੁਣੇ ਜੀ ਬੋਲਦੇ ਆ। ਪਰ ਪਾਪ ਉਹਦਾ ਵੀ ਲੱਗਦਾ ਹੈ। ਨਰ ਅਚੇਤ ਪਾਪ ਤੇ ਡਰ ਰੇ। ਕਿਸੇ ਨੂੰ ਵੀ ਐਵੇਂ ਨਾ ਸਮਝੋ, ਪਤਾ ਨਹੀਂ ਕਿਹਦੇ 'ਚ ਰੱਬ ਕਿਹੜੇ ਰੂਪ 'ਚ ਵੱਸਦਾ ਹੈ। ਸਾਧੂ ਕਈ ਵਾਰ ਗੋਦੜੀਆਂ 'ਚ ਲਾਲ ਛੁਪੇ ਹੁੰਦੇ ਆ, ਅਤੇ ਮੈਂ ਮਹਾਰਾਜ ਹੰਕਾਰ ਵੱਸ ਤੁਹਾਡੇ ਸਾਹਮਣੇ ਬੋਲਿਆ, ਮੇਰੀ ਖਤਾ ਮੇਰਾ ਗੁਨਾਹ ਮਾਫ ਕਰੋ।
ਪ੍ਰਭ ਹਮਨੇ ਗਤ ਨੈ ਜਾਨੀ ਤੂੰ ਅਵਤਰਿਓ ਸੰਤ ਗੁਣ ਖਾਨੇ।
ਹੇ ਸੱਚੇ ਪਾਤਸ਼ਾਹ, ਅਸੀਂ ਤੁਹਾਡੀ ਖੇਡ ਨਹੀਂ ਸਮਝ ਸਕੇ। ਤੁਸੀਂ ਪਰਮੇਸ਼ਰ ਈਸ਼ਵਰ ਦਾ ਅਵਤਾਰ ਹੋ, ਅਸੀਂ ਜੀਵ ਹਾਂ। ਸਾਧ ਸੰਗਤ ਜੀ, ਈਸ਼ਵਰ ਦੀ ਗੱਲ ਨੂੰ ਜੇ ਜੀਵ ਸਮਝ ਸਕਦਾ ਹੋਵੇ ਤੇ ਫਿਰ ਈਸ਼ਵਰ ਤੇ ਜੀਵ 'ਚ ਫਰਕ ਕੀ ਹੋਇਆ? ਆਖੋ ਸ੍ਰੀ ਵਾਹਿਗੁਰੂ। ਜੇ ਈਸ਼ਵਰ ਨੂੰ ਬੰਦਾ ਸਮਝ ਲਵੇ ਤੇ ਬੰਦਾ ਈਸ਼ਵਰ ਬਣ ਗਿਆ। ਇਹੀ ਤਾਂ ਫਰਕ ਹੈ। ਜੀਵ ਅਗਿਆਨਤਾ ਵਿੱਚ ਹੈ, ਈਸ਼ਵਰ ਪ੍ਰਕਾਸ਼ ਵਿੱਚ ਹੈ। ਅਸੀਂ ਹਨੇਰੇ ਵਿੱਚ ਹਾਂ। ਉਸ ਈਸ਼ਵਰ ਨੇ ਮਾਇਆ ਨੂੰ ਆਪਣੇ ਕਾਬੂ ਕੀਤਾ ਹੋਇਆ, ਸਾਨੂੰ ਮਾਇਆ ਨੇ ਕਾਬੂ ਕੀਤਾ ਹੋਇਆ। ਕਿੰਨਾ ਫਰਕ ਹੈ। ਉਹ ਈਸ਼ਵਰ ਹੋਵੇ ਸਰ ਮਾਇਆ ਖੈਂਚ ਕਰੀ ਆਪਣੇ ਵਸ, ਈਸ਼ਵਰ ਹੋਵੇ ਸਰਬੱਗ ਕਹਾਇਓ, ਮਾਇਆ ਖਿੱਚ ਕੇ ਆਪਣੇ ਕਾਬੂ ਕੀਤੀ, ਉਹ ਈਸ਼ਵਰ ਹੈ, ਸਰਵਗਿਆ ਹੈ, ਸਭ ਕੁਛ ਜਾਣਦਾ ਹੈ। ਅਸੀਂ ਅਲਪੱਗ ਹਾਂ। ਸਰਬੱਗ ਔਰ ਅਲਪੱਗ ਦੋ ਸ਼ਬਦ ਨੇ। ਸਰਬੱਗ ਦਾ ਮਤਲਬ ਸਭ ਕੁਝ ਜਾਣਨ ਵਾਲਾ, ਅਲਪੱਗ ਦਾ ਮਤਲਬ ਥੋੜ੍ਹਾ ਜਾਣਨ ਵਾਲਾ। ਅਸੀਂ ਗਿਆਨ ਤਾਂ ਰੱਖਦੇ ਹਾਂ ਪਰ ਥੋੜ੍ਹਾ। ਗੁਰੂ ਨਾਨਕ ਸਾਹਿਬ ਗਿਆਨ ਰੱਖਦੇ ਸੰਪੂਰਨ। ਮਹਾਰਾਜ ਤੁਸੀਂ ਸੰਪੂਰਨ ਜਾਣਕਾਰੀ ਰੱਖਣ ਵਾਲੇ ਹੋ। ਮੇਰਾ ਗਿਆਨ ਅਧੂਰਾ ਹੈ, ਕਿਤਾਬਾਂ ਦਾ ਗਿਆਨ ਹੈ। ਕਿਸੇ ਵਿਦਵਾਨ ਨੇ ਗਜ਼ਲ ਲਿਖੀ, ਮੈਂ ਸੁਣੀ। ਉਹ ਕਹਿੰਦਾ, ਜ਼ਿੰਦਗੀ ਕਿਆ ਹੈ ਕਿਤਾਬੋਂ ਕੋ ਹਟਾ ਕਰ ਦੇਖੋ। ਜ਼ਿੰਦਗੀ ਕਿਆ ਹੈ ਕਿਤਾਬੋਂ ਕੋ ਹਟਾ ਕਰ ਦੇਖੋ। ਅਸੀਂ ਹਰ ਗੱਲ ਕਾਨੂੰਨ ਦੀ ਕਿਤਾਬ 'ਚੋਂ ਲੱਭਦੇ ਹਾਂ ਪਰ ਜ਼ਿੰਦਗੀ ਦੀ ਕਿਤਾਬ ਦਾ ਹਰ ਪੰਨਾ ਰੋਜ਼ ਨਵਾਂ ਲਿਖਿਆ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਜ਼ਿੰਦਗੀ ਦੀ ਕਿਤਾਬ ਦਾ ਪੰਨਾ ਰੋਜ਼ ਨਵਾਂ ਲਿਖਿਆ ਜਾਂਦਾ। ਪਤਾ ਨਹੀਂ ਕਾਦਰ ਦੀ ਕੁਦਰਤ ਕਿਹੜੇ ਮੋੜ ਤੇ ਕੀ ਵਿਖਾ ਦਿੰਦੀ ਹੈ। ਮਹਾਰਾਜ ਕਹਿੰਦੇ, ਕੁਦਰਤ ਕਰਕੇ ਵਸਿਆ ਸੋਏ, ਤੇ ਕੁਦਰਤ ਕਰਕੇ ਕੁਦਰਤ ਦੇ ਵਿੱਚ ਵਰਤ ਰਿਹਾ। ਉਹਦੀ ਕੁਦਰਤ ਦੇ ਨਿੱਤ ਨਵੇਂ ਰੂਪ ਆਉਣੇ ਆ ਸਾਹਮਣੇ। ਅਸੀਂ ਕੀ ਸਮਝ ਬੈਠੇ ਹਾਂ ਰੱਬ ਇੱਥੇ ਹੀ ਫਸਿਆ? ਨਹੀਂ, ਉਹਨੇ ਰੋਜ਼ ਨਵੇਂ ਨਵੇਂ ਰੂਪ ਧਾਰਨ ਕਰਨੇ ਆ, ਨਵੀਆਂ ਨਵੀਆਂ ਲੀਲਾ ਰਚਣੀਆਂ ਨੇ, ਨਵੇਂ ਨਵੇਂ ਚੋਜ ਕਰਨੇ ਨੇ, ਉਹਨੇ ਨਵੇਂ ਨਵੇਂ ਮਤ ਪ੍ਰਗਟ ਕਰਨੇ ਨੇ। ਕਿਤਾਬਾਂ ਸਾਡੀਆਂ ਤਾਂ ਉਰੇ ਹੀ ਰਹਿ ਜਾਂਦੀਆਂ ਨੇ, ਉਹ ਪਰੇ ਦੀ ਗੱਲ ਹੈ। ਆਖੋ ਸ੍ਰੀ ਵਾਹਿਗੁਰੂ। ਜ਼ਿੰਦਗੀ ਕਿਆ ਹੈ ਕਿਤਾਬੋਂ ਕੋ ਹਟਾ ਕਰ ਦੇਖੋ। ਅਸੀਂ ਹਰ ਚੀਜ਼ ਨੂੰ ਲੱਭਦੇ ਹਾਂ, ਦੇਖੋ ਜੀ ਕਿੱਥੇ ਲਿਖਿਆ, ਦੱਸੋ ਜੀ ਜਰਾ। ਹੁਣ ਸਾਰੀਆਂ ਗੱਲਾਂ ਲਿਖੀਆਂ ਮੰਨਣੀਆਂ ਵੀ ਕੋਈ ਨਹੀਂ। ਜਾਂ ਤਾਂ ਮੰਨ ਲਓ, ਮੰਨਦੇ ਵੀ ਕੋਈ ਨਹੀਂ। ਸੁਣਨਾ ਵੀ ਔਖਾ, ਮੰਨਣਾ ਤਾਂ ਬੜੀ ਦੂਰ ਦੀ ਗੱਲ ਹੈ। ਸੱਚ ਸੁਣਨਾ ਵੀ ਬੜਾ ਔਖਾ ਸਾਧ ਸੰਗਤ ਜੀ। ਆਖੋ ਸ੍ਰੀ ਵਾਹਿਗੁਰੂ। ਸੱਚ ਸੁਣਨਾ ਵੀ ਔਖਾ ਹੈ। ਕਿਉਂ? ਬੰਦੇ ਦੀ ਮੈਂ ਨਹੀਂ ਮਰਦੀ। ਮੈਂ ਤਾਂ ਇਹ ਸੁਣਿਆ ਸੀ, ਇੱਕ ਸੱਜਣ ਸਾਨੂੰ ਮਿਲਿਆ ਤੇ ਬਜ਼ੁਰਗ ਸੀ। ਖੈਰ, ਉਹ ਇੱਕ ਸਾਖੀ ਆਉਂਦੀ ਹੈ ਨਾ, ਗੁਰੂ ਨਾਨਕ ਦੇਵ ਜੀ ਜਦੋਂ ਅਫਰੀਕਾ ਵਿੱਚ ਗਏ ਹਬਸ ਵਲਾਇਤ ਵਿੱਚ, ਤੇ ਸਤਿਗੁਰਾਂ ਦੇ ਉੱਤੇ ਪੱਥਰ ਰੱਖ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਸਤਿਗੁਰਾਂ ਦਾ ਚੋਲਾ ਵੇਖ ਕੇ, ਜਿਹੜਾ ਡੇਰਾ ਬਾਬਾ ਨਾਨਕ ਵਿਖੇ ਪਿਆ ਹੈ, ਅਜੀਬ ਜਿਹਾ ਚੋਲਾ ਜਿਹਦੇ 'ਤੇ ਕੁਰਾਨ ਦੀਆਂ ਸਾਰੀਆਂ ਸੂਰਤਾਂ ਅਤੇ ਆਇਤਾਂ ਲਿਖੀਆਂ ਹੋਈਆਂ ਨੇ, ਉਹਨਾਂ ਨੇ ਉੱਤੇ ਲੱਕੜਾਂ ਪਾ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਸਾਰਾ ਕੁਝ ਉਹ ਸਾਖੀ ਉੱਥੇ ਸੁਣਾਈ ਨਾ ਜਦੋਂ, ਅਤੇ ਉਹ ਬਾਬਾ ਕਹਿੰਦਾ, ਜੀ ਮੈਂ ਤਾਂ ਇਹ ਪਹਿਲੀ ਵਾਰ ਸੁਣੀ ਹੈ। ਉਹਦੇ ਕਹਿਣ 'ਚ ਟੌਂਚ ਸੀਗੀ ਵੀ ਮੈਂ ਤਾਂ ਪਹਿਲੀ ਵਾਰ ਸੁਣੀ ਹੈ, ਤੁਸੀਂ ਕਿੱਥੋਂ ਸੁਣਾ ਤੀ? ਮੈਂ ਕਿਹਾ, ਬਾਬਾ ਜੀ ਪਹਿਲਾਂ ਸੁਣ ਲੈਣੀ ਸੀ, ਗਲਤੀ ਤੁਹਾਡੀ ਹੈ, ਮਾਫ਼ ਕਰ ਦੇਣਾ। ਬਜ਼ੁਰਗ ਹੋ ਪਰ ਕਹਿਣਾ ਪੈਂਦਾ ਕਈ ਵਾਰੀ, ਬਜ਼ੁਰਗ ਵੀ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਹੈ ਨਾ। ਕਹਿੰਦਾ ਪਹਿਲਾਂ ਪਹਿਲੀ ਵਾਰ ਸੁਣੀ ਹੈ। ਹੁਣ ਇਹ ਚ ਸਾਡਾ ਕੀ ਕਸੂਰ ਹੈ ਬਾਈ? ਤੂੰ ਪਹਿਲੀ ਵਾਰ ਸੁਣੀ ਹੈ, ਪਹਿਲਾਂ ਸੁਣ ਲੈਣੀ ਸੀ। ਸੂਰਜ ਪ੍ਰਕਾਸ਼ ਗ੍ਰੰਥ ਤਾਂ ਬੜਾ ਚਿਰ ਦਾ ਲਿਖਿਆ ਹੋਇਆ। ਇਸ ਇਹੋ ਜਿਹੀਆਂ ਅਗਿਆਨਤਾ ਪੂਰਤ ਗੱਲਾਂ ਅਸੀਂ ਕਰਦੇ ਨੇ, ਇਹ ਪਰੇ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਨੂੰ ਸਮਝਣਾ, ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ, ਕੀ ਸਮਝ ਹੈ ਸਾਨੂੰ? ਉਹ ਮੇਰੇ ਪਾਤਸ਼ਾਹ ਦੀਆਂ ਖੇਡਾਂ ਪਰੇ ਤੋਂ ਪਰੇ ਹਨ।
ਸੋ ਪੂਰਬਲੀ ਰੀਤ ਨਾ ਖੋਵੇ।
ਇਹ ਮਹਾਰਾਜ ਤੁਸੀਂ ਅਵਤਾਰ ਹੋ, ਜਿਹੜੇ ਵੱਡੇ ਮਹਾਂਪੁਰਸ਼ ਹੁੰਦੇ ਨੇ, ਆਚਾਰਿਆ ਹੁੰਦੇ ਨੇ, ਉਹ ਕੀ ਕਰਦੇ ਨੇ? ਪਿਛਲੀ ਰੀਤ ਖਤਮ ਨਹੀਂ ਕਰਦੇ, ਜੋ ਵੱਡਿਆਂ ਤੋਂ ਚਲੀ ਆ ਰਹੀ ਉਹ ਬਦਲਦੇ ਨਹੀਂ। ਸਾਧ ਸੰਗਤ ਜੀ, ਇਹ ਨਾਨੂ ਪੰਡਿਤ ਗੁਰੂ ਨਾਨਕ ਸਾਹਿਬ ਨੂੰ ਇਹ ਕਹਿ ਰਿਹਾ ਹੈ ਕਿ ਠੀਕ ਹੋ ਮਹਾਰਾਜ, ਤੁਸੀਂ ਅਵਤਾਰ ਹੋ, ਸਾਨੂੰ ਸ਼ੰਕਾ ਪੈ ਗਿਆ, ਸਾਨੂੰ ਪਤਾ ਨਹੀਂ ਸੀ, ਹੁਣ ਸਮਝ ਵੀ ਆ ਗਈ ਸਾਰੀ ਗੱਲ ਦੀ। ਪਰ ਮਹਾਰਾਜ ਸ਼ੰਕਾ ਇਸ ਕਰਕੇ ਵੀ ਪਿਆ ਬਈ ਤੁਸੀਂ ਨਵਾਂ ਕੰਮ ਕਰ ਰਹੇ ਹੋ, ਪਿਛਲੀ ਮਰਿਆਦਾ ਦੇ ਉਲਟ ਹੈ। ਸੂਰਜ ਗ੍ਰਹਿਣ ਦੇ ਉੱਤੇ ਮਾਸ ਰਿੰਨਣਾ ਰੀਤੀ ਦੇ ਵਿਰੁੱਧ ਹੈ।
ਪੂਰਬ ਦਿਵਸ ਮੈਂ ਮਾਸ ਆਰਾ ਖਾਨ ਪੁਰਾਨ ਨਾ ਕਿਸੇ ਉਚਾਰਾ।
ਇਹ ਠੀਕ ਹੈ ਵੀ ਛਤਰੀ ਮਾਸ ਰਿੰਨਦੇ ਸਨ, ਖਾਂਦੇ ਸਨ, ਰਾਜੇ ਮਹਾਰਾਜੇ ਵੀ, ਅਵਤਾਰ ਵੀ, ਪਰ ਉਹ ਕਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਵਾਲੇ ਦਿਨ ਉਹ ਵੀ ਨਹੀਂ ਸੀ ਖਾਂਦੇ। ਉਹ ਮਾਸ ਖਾਣਾ ਠੀਕ ਹੈ ਵੀ ਮੈਂ ਮੰਨਦਾ ਕਿ ਪੁਰਾਣਾ 'ਚ ਲਿਖਿਆ, ਹੁਣ ਮੰਨ ਗਿਆ, ਮੈਂ ਮੰਨਦਾ ਕਿਤੇਬਾਂ 'ਚ ਲਿਖਿਆ, ਸ਼ਾਸਤਰਾਂ 'ਚ ਲਿਖਿਆ, ਮਾਸ ਕਿਤੇਬੀ ਮਾਸ ਪੁਰਾਣੀ, ਪਰ ਆਹ ਮਹਾਰਾਜ ਸੂਰਜ ਗ੍ਰਹਿਣ ਵਾਲੇ ਦਿਨ ਤਾਂ ਲੋਕ ਮੂੰਗੀ ਦੀ ਦਾਲ ਨਹੀਂ ਖਾਂਦੇ ਸੀਗੇ, ਸੂਰਜ ਗ੍ਰਹਿਣ ਲੱਗਾ ਹੋਵੇ, ਤੇ ਤੁਸੀਂ ਮਹਾਰਾਜ ਮਾਸ ਰਿੰਨ ਲਿਆ। ਮਾਸ ਖਾਣਾ ਸੂਰਜ ਗ੍ਰਹਿਣ ਵਾਲੇ ਦਿਨ ਵਿਰੁੱਧ ਹੈ, ਧਰਮ ਦੇ ਨਿਸ਼ੇਧ ਹੈ।
ਯਾ ਤੇ ਹਮ ਤੁਮ ਤੋ ਕੱਚ ਭਾਕਾ ਛਿਮਾ ਕਰੋ ਅਬ ਹਮਨੇ ਲਾਖਾ।
ਇਸ ਕਰਕੇ ਅਸੀਂ ਤੁਹਾਨੂੰ ਕੋਈ ਉੱਚਾ ਨੀਵਾਂ ਬੋਲ ਬੈਠੇ ਵੀ ਸੂਰਜ ਗ੍ਰਹਿਣ ਦੇ ਵੇਲੇ ਤੁਸੀਂ ਚੁੱਲ੍ਹਾ ਚਾੜਿਆ ਔਰ ਮਾਸ ਰਿੰਨ ਰਹੇ ਹੋ। ਮਹਾਰਾਜ ਉਹ ਸਾਡੀ ਗਲਤੀ ਅਣਜਾਣ ਪੁਣੇ ਚ ਹੋਈ, ਅਸੀਂ ਮਾਫ਼ੀ ਚਾਹੁੰਦੇ ਹਾਂ, ਸਾਡਾ ਗੁਨਾਹ ਮਾਫ਼ ਕਰਕੇ ਸਾਨੂੰ ਆਪਣਾ ਉਪਸਿੱਖ ਬਣਾਓ, ਉਪਦੇਸ਼ ਦਿਓ।
ਸੁਣ ਕਰ ਬੋਲੇ ਗੁਣੀ ਗਹੀਰਾ ਹਮਨੇ ਤਰੀ ਦੇਗ ਮੈਂ ਖੀਰਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੁਣ ਕੇ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਕੌਣ ਕਹਿੰਦਾ ਵੀ ਮਾਸ ਰਿੰਨ ਰਹੇ ਆ, ਅਸੀਂ ਤਾਂ ਦੇਖਦੇ ਜੇ ਖੀਰ ਰਿੰਨ ਰਹੇ ਆ, ਕਿਉਂਕਿ ਬ੍ਰਾਹਮਣਾਂ ਨੂੰ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਖੀਰ। ਉਹਨਾਂ ਦਾ ਭੋਜਨ ਜਿਵੇਂ ਸਾਡਾ ਨਾਮ ਬਦਨਾਮ ਹੈ ਵੀ ਭਾਈ ਜੀ ਕੜਾਹ ਖਾਣੇ ਹੁੰਦੇ ਆ, ਪਹਿਲਾਂ ਸੀ ਹੁਣ ਨਹੀਂ, ਕਿਉਂ? ਹੁਣ ਇੱਕ ਤਾਂ ਦੇਸੀ ਘਿਓ ਦਾ ਪੂਰਾ ਪਿਓਰ ਕੜਾਹ ਪ੍ਰਸ਼ਾਦ ਮਿਲਦਾ ਨਹੀਂ, ਜੇ ਮਿਲਦਾ ਤੇ ਬਣਾਉਣ ਵਾਲਿਆਂ ਕੋਲੋਂ ਬਣਦਾ ਨਹੀਂ, ਜੇ ਬਣਾਉਣ ਵਾਲੇ ਬਣਾ ਦੇਣ ਤੇ ਖਾਣ ਵਾਲਿਆਂ ਨੂੰ ਬਿਮਾਰੀਆਂ ਇੰਨੀਆਂ ਲੱਗੀਆਂ ਹੋਈਆਂ ਨੇ ਹਜ਼ਮ ਨਹੀਂ ਹੁੰਦਾ। ਪਹਿਲਾਂ ਜ਼ਰੂਰ ਪੰਸੇਰੀ ਪੰਸੇਰੀ ਖਾ ਜਾਂਦੇ ਸੀ ਪੁਰਾਣੇ ਬਜ਼ੁਰਗ, ਪਰਾਤ ਭਰੀ ਭਰੀ ਕੜਾਹ ਦੀ ਇਕੱਲੇ ਇਕੱਲੇ ਛੱਕ ਜਾਂਦੇ ਸੀ। ਉਦੋਂ ਨਾਂ ਪਿਆ ਹੋਇਆ ਸੀ ਵੀ ਭਾਈ ਜੀ ਜਿਹੜੇ ਹੈ ਨਾ ਇਹ ਕੜਾਹ ਪ੍ਰਸ਼ਾਦ ਦੇ ਗੱਫੇ ਬੜੇ ਜ਼ਿਆਦਾ ਛਕਦੇ ਹੈ। ਪੰਡਿਤਾਂ ਦਾ ਨਾਂ ਪਿਆ ਹੋਇਆ ਵੀ ਖੀਰ ਖਾਂਦੇ ਹੈ। ਉਹ ਸਰਾਧਾਂ 'ਚ ਕਹਿੰਦੇ ਪੰਡਿਤ ਹੋਰੀ ਕਈ ਘਰਾਂ 'ਚ ਗੇੜਾ ਲਾ ਕੇ ਆਏ ਅਤੇ ਜ਼ਿਆਦਾ ਔਖੇ ਜਿਹੇ ਹੋ ਗਏ ਮੰਜੇ 'ਤੇ ਪਾਸੇ ਪਲਟਣ, ਅਤੇ ਪੰਡਤਾਣੀ ਕਹਿੰਦੀ ਪੰਡਿਤ ਜੀ ਥੋੜ੍ਹੀ ਜਿਹੀ ਜਵੈਣ ਛਕ ਲਓ। ਕਹਿੰਦਾ ਜੇ ਜਵੈਣ ਜੋਗੀ ਥਾਂ ਹੁੰਦੀ ਚਿਮਚਾ ਖੀਰ ਨਾ ਖਾ ਲੈਂਦਾ, ਹੋਰ ਢਿੱਡ ਨੇ ਸਾਥ ਨਹੀਂ ਦਿੱਤਾ, ਨੀਤ ਅਜੇ ਵੀ ਨਹੀਂ ਰੱਜੀ। ਤੇ ਖੀਰ ਪੰਡਤਾਂ ਨੂੰ ਬਾਹਲੀ ਪਿਆਰੀ ਹੁੰਦੀ। ਮਹਾਰਾਜ ਕਹਿੰਦੇ ਪੰਡਿਤ ਜੀ ਕਿਉਂ ਚਿੰਤਾ ਕਰਦੇ ਹੋ, ਤੁਹਾਡਾ ਭੋਜਨ ਤਿਆਰ ਹੈ, ਹਮਨੇ ਧਰੀ ਦੇਗ ਮੈਂ ਖੀਰਾ, ਅਸੀਂ ਤੇ ਤੁਹਾਡੇ ਲਈ ਖੀਰ ਰਿੰਨੀ ਹੋਈ ਹੈ।
ਬਹੁਤੀ ਧੇਨ ਚੁਆਏ ਮੰਗਾਈ ਰੀਦੈ ਪਾਇਸ ਕੋ ਏ ਥਾਏ।
ਮਹਾਰਾਜ ਕਹਿੰਦੇ ਬੜੀਆਂ ਗਊਆਂ ਚੋ ਕੇ ਦੁੱਧ ਮੰਗਾਇਆ ਗਊਆਂ ਦਾ, ਤੇ ਆ ਬੜੀ ਸੋਹਣੀ ਖੀਰ ਗਊਆਂ ਦੇ ਦੁੱਧ ਦੀ ਬਣ ਰਹੀ ਹੈ, ਬਸ ਤਿਆਰ ਸਮਝੋ ਤੇ ਤੁਸੀਂ ਬੈਠੋ, ਪੰਗਤ ਲਾਓ। ਪੰਡਿਤ ਜੀ
ਬਿਮਲ ਭਇਓ ਰਵਲੀਏ ਜੋਗਰਾਈ, ਅਬ ਸਭ ਭੋਜਨ ਕਰੋ ਆਏ।
ਤੇ ਨਾਲੇ ਉਧਰ ਵੇਖੋ ਆਕਾਸ਼ ਵਿੱਚ ਸੂਰਜ ਗ੍ਰਹਿਣ ਹਟ ਗਿਆ ਹੈ। ਸੂਰਜ ਦੇ ਸਾਹਮਣੇ ਜਿਹੜਾ ਗ੍ਰਹਿਣ ਆ ਜਾਂਦਾ ਉਹਦੇ ਨਾਲ ਸੂਰਜ ਦਾ ਤੇਜ ਮੱਧਮ ਪੈ ਜਾਂਦਾ ਹੈ, ਉਹਦਾ ਧਰਤੀ ਦੇ ਉੱਤੇ ਜੀਵਾਂ ਦੇ ਉੱਤੇ ਮਾੜਾ ਅਸਰ ਪੈਂਦਾ। ਉਹ ਹੁਣ ਜਿਹੜਾ ਹੈ ਨਾ ਸੂਰਜ ਦਾ ਜਿਹੜਾ ਉਹ ਗ੍ਰਹਿਣ ਹੈ ਉਹ ਪਰੇ ਹੋ ਗਿਆ, ਹਟ ਗਿਆ, ਸੂਰਜ ਨਿਰਮਲ ਹੋ ਗਿਆ, ਤੇ ਹੁਣ ਸੂਰਜ ਗ੍ਰਹਿ ਤੋਂ ਛੁੱਟ ਗਿਆ। ਜੇ ਸੂਰਜ ਛੁੱਟ ਗਿਆ, ਸਾਧ ਸੰਗਤ ਜੀ ਗੱਲਾਂ ਤਾਂ ਬੜੀਆਂ ਚੰਗੀਆਂ ਸੀ, ਪਰ ਅਸੀਂ ਬ੍ਰਾਹਮਣਵਾਦ ਕਹਿ ਕਹਿ ਕੇ ਉਹਨਾਂ ਗੱਲਾਂ ਨੂੰ ਭੰਡ ਛੱਡਿਆ। ਗੱਲ ਇਹ ਸੀ ਵੀ ਇਹ ਧਰਤੀ ਦੇ ਉੱਤੇ ਸਭ ਤੋਂ ਜਿਹੜਾ ਵੱਡਾ ਦੇਵਤਾ ਉਹ ਸੂਰਜ ਹੈ। ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਸੂਰਜ ਦੇ ਨਾਲ ਦਿਨ ਰਾਤ ਦਾ ਵਰਤਾਰਾ ਹੈ, ਸੂਰਜ ਦੇ ਨਾਲ ਹੀ ਬੱਦਲਾਂ ਦਾ ਤੇ ਮੌਸਮ ਦਾ ਰੰਗ ਬਦਲਦਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇ। ਸੂਰਜ ਵਿੱਚ ਪਰਮਾਤਮਾ ਦੀ ਰੋਸ਼ਨੀ ਹੈ, ਨਮੋ ਸੂਰਜ ਸੂਰਜੇ। ਤੇ ਜੇ ਉਹਨੂੰ ਕੋਈ ਵੱਡੇ ਨੂੰ ਘਰ ਦਾ ਆਪਣਾ ਬਜ਼ੁਰਗ ਹੋਵੇ, ਆਗੂ ਹੋਵੇ, ਜਿਹਦੇ ਆਸਰੇ ਤੇ 8-10 ਜੀਵ ਪਲਦੇ ਹੋਣ, ਉਹਨੂੰ ਕੋਈ ਮੁਸੀਬਤ ਆ ਜਾਵੇ ਤੇ ਉਹਦਾ ਅਸਰ ਸਾਰੇ ਟੱਬਰ ਤੇ ਪੈ ਜਾਂਦਾ। ਰੋਟੀ ਕਮਾਉਣ ਵਾਲਾ ਬਿਮਾਰ ਹੋ ਜਾਏ, ਉਹਨੂੰ ਐਕਸੀਡੈਂਟ ਹੋ ਜਾਵੇ, ਉਹਨੂੰ ਕੋਈ ਮੁਕੱਦਮੇ 'ਚ ਜੇਲ੍ਹ ਜਾਣਾ ਪੈ ਜਾਏ, ਉਹਦੇ ਸਾਹਮਣੇ ਕੋਈ ਔਕੜ ਆ ਜਾਵੇ, ਤੇ ਕੀ ਸਾਰਾ ਟੱਬਰ ਚਿੰਤਾ ਨਹੀਂ ਕਰਦਾ? ਕਰਦਾ ਨਾ। ਸੂਰਜ ਨੂੰ ਮੁਸੀਬਤ ਪੈ ਜਾਂਦੀ ਜਦੋਂ ਉਹਦੇ ਸਾਹਮਣੇ ਗ੍ਰਹਿਣ ਆ ਜਾਂਦਾ, ਉਹਦੀ ਰੋਸ਼ਨੀ ਮੱਧਮ ਪੈਂਦੀ ਹੈ। ਇਸ ਕਰਕੇ ਭਾਰਤ ਵਾਸੀ ਲੋਕ ਉਸ ਟਾਈਮ ਕੁਝ ਖਾਂਦੇ ਪੀਂਦੇ ਨਹੀਂ, ਭਜਨ ਕਰਦੇ ਪਰਮਾਤਮਾ ਦਾ ਕਿ ਆਹ ਜਿਹੜੀ ਬਲਾ ਆਈ ਹੈ ਇਹ ਪਰੇ ਹਟ ਜਾਵੇ, ਅਸੀਂ ਸੁਖੀ ਹੋ ਜਾਈਏ। ਉਹ ਸੰਕਟ ਦੀ ਘੜੀ ਹੁੰਦੀ ਹੈ, ਭਜਨ ਕਰਦੇ ਆ, ਤੀਰਥਾਂ ਤੇ ਨਹਾਉਂਦੇ ਆ, ਦਾਨ ਪੁੰਨ ਕਰਦੇ ਆ, ਪਰ ਖਾਂਦੇ ਪੀਂਦੇ ਨਹੀਂ। ਕਿਉਂ? ਘਰ ਤੇ ਮੁਸੀਬਤ ਆਈ, ਖਾਣ ਨੂੰ ਕਿਹਦਾ ਜੀ ਕਰਦਾ? ਜਦੋਂ ਸੂਰਜ ਗ੍ਰਹਿਣ ਹਟ ਜਾਵੇ ਉਸ ਵੇਲੇ ਫਿਰ ਪ੍ਰਸ਼ਾਦਾ ਭੋਜਨ ਪਾਉਂਦੇ ਆ। ਮਹਾਰਾਜ ਕਹਿੰਦੇ ਉੱਧਰ ਵੇਖੋ ਅਸਮਾਨ ਚੋਂ ਸੂਰਜ ਦੇ ਸਾਹਮਣੇ ਆਇਆ ਗ੍ਰਹਿ ਹਟ ਗਿਆ, ਹੁਣ ਆਪਾਂ ਸਾਰਾ ਪਰਿਵਾਰ ਰਲ ਕੇ ਖੁਸ਼ੀ ਮਨਾਈਏ, ਆਪਣੇ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਧਰਤੀ ਤੇ ਸੁੱਖ ਹੋ ਗਿਆ, ਹੁਣ ਸਾਰੇ ਖੀਰ ਦਾ ਲੰਗਰ ਛਕੀਏ।
ਟਿਕ ਬਸਾਏ ਪੰਗਤ ਕਰਵਾਈ, ਰਿਪ ਸੁਤ ਸਹਿ ਪਾਇਸ ਵਰਤਾਏ।
ਪਾਸ ਬਿਠਾ ਲਿਆ ਨਾਨੂ ਪੰਡਿਤ ਨੂੰ, ਸੰਨਿਆਸੀਆਂ ਨੂੰ, ਬੈਰਾਗੀਆਂ ਨੂੰ, ਪੰਡਿਤਾਂ ਨੂੰ, ਜੋਗੀਆਂ ਨੂੰ, ਜਿੰਨੇ ਆਏ ਸਨ, ਦੂਰ ਦੂਰ ਤੋਂ ਪੰਗਤਾਂ ਲਵਾ ਤੀਆਂ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਅਤੇ ਹੋਰ ਸੇਵਾਦਾਰ, ਉਹ ਜਿਹੜਾ ਰਾਜੇ ਦਾ ਪੁੱਤਰ ਸੀ, ਰਾਣੀ ਆਪਣੀ ਮਾਂ ਦੇ ਸਮੇਤ ਆਇਆ ਸੀ, ਰਾਜਕੁਮਾਰ, ਉਹਨਾਂ ਨੂੰ ਆਖਿਆ ਆਪ ਸੇਵਾ ਕਰੋ, ਕਿਉਂਕਿ ਇਹ ਮੌਕਾ ਬਈ ਤੁਹਾਨੂੰ, ਤੁਸੀਂ ਆਏ ਹੋ। ਸ਼ਰਧਾ ਨਾਲ ਹਿਰਨ ਮਾਰ ਕੇ ਲਿਆਂਦਾ ਸੀ ਨਾ ਉਹਨਾਂ ਨੇ। ਮਹਾਰਾਜ ਕਹਿੰਦੇ ਹੁਣ ਹੱਥੀਂ ਸੇਵਾ ਵੀ ਕਰੋ, ਆ ਪੰਡਿਤਾਂ ਨੂੰ ਛਕਾਓ ਸਾਰਿਆਂ ਨੂੰ। ਉਹ ਹੈਰਾਨ ਹੋ ਰਹੇ ਵੀ ਸਾਡੇ ਸਾਹਮਣੇ ਤਾਂ ਮਟਕੇ ਦੇ ਵਿੱਚ ਮਾਸ ਪਾਇਆ ਸੀ, ਪਰ ਨਿਕਲਦੇ ਕੜਛੇ ਖੀਰ ਦੇ ਪਏ ਆ। ਗੁਰੂ ਨਾਨਕ ਦੀਆਂ ਖੇਡਾਂ ਗੁਰੂ ਨਾਨਕ ਹੀ ਜਾਣਦਾ। ਰਾਜੇ ਦਾ ਪੁੱਤਰ ਭਾਈ ਬਾਲਾ ਤੇ ਹੋਰ ਸੇਵਾਦਾਰ ਵਰਤਾਉਣ ਲੱਗ ਪਏ ਆ। ਸੂਰਜ ਗ੍ਰਹਿਣ ਦੇ ਮੇਲੇ ਤੇ ਆਏ ਲੱਖਾਂ ਲੋਕ ਖਾਣ ਲੱਗ ਪਏ ਹੈ।
ਹਰ ਜਨ ਸੁਖ ਖਲ ਮਾਨ ਵਿਦਾਰੂ, ਸ਼੍ਰੀ ਮੁਖ ਪੂਛਤ ਬਾਰਤ ਬਾਰੋ।
ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ, ਹੰਕਾਰੀਆਂ ਦਾ ਮਾਣ ਤੋੜਨ ਵਾਲੇ ਗੁਰੂ ਨਾਨਕ ਦੇਵ ਜੀ ਉੱਠ ਕੇ ਖਲੋ ਗਏ ਤੇ ਬਾਰ ਬਾਰ ਪੁੱਛਦੇ, ਪੰਡਿਤ ਜੀ ਹੋਰ ਲਓਗੇ? ਆ ਲਿਆ ਬਈ ਸੇਵਾਦਾਰਾ, ਪੰਡਿਤ ਜੀ ਨੂੰ ਪਾ ਜਰਾ ਦੁਬਾਰਾ, ਦੋਹਰਾ ਗੱਫਾ ਪਾ, ਆ ਭਾਈ ਸੰਤਾਂ ਨੂੰ ਪਾ, ਸੰਨਿਆਸੀਆਂ ਨੂੰ ਪਾ, ਵੈਰਾਗੀਆਂ ਨੂੰ ਬਾਰ ਬਾਰ ਪੁੱਛਦੇ ਹੈ। ਉਹ ਮਹਾਰਾਜ ਦੇ ਪਿਆਰ ਚ ਬੱਧੇ ਛਕੀ ਵੀ ਜਾਂਦੇ ਆ, ਰਸ ਵੀ ਬੜਾ ਆ ਰਿਹਾ, ਤੇ ਉਹ ਤੇ ਆਨੰਦ ਆਉਣਾ ਹੀ ਸੀ ਜਿੱਥੇ ਨਿਰੰਕਾਰ ਆਪ ਵਰਤਾ ਰਹੇ ਹੁਣ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਛਕਣ ਵਾਲੇ ਛਕੀ ਜਾਂਦੇ ਆ ਤੇ ਖੀਰ ਉਸ ਮਟਕੇ ਵਿੱਚੋਂ ਮੁੱਕਣ ਜੀ ਨਹੀਂ ਆ ਰਹੀ।
ਰਿਖੀ ਮੁਨੀਸ਼ਰ ਔਰ ਦਿਜਿੰਦੋ ਸੌਦਾਗਰ ਤਰਕੈ ਅਨੰਦੋ।
ਵਾਹ ਵਾਹ, ਰਿਸ਼ੀ ਮੁਨੀ ਜੋਗੀ ਜਤੀ ਸੰਨਿਆਸੀ ਵੈਰਾਗੀ, ਕਿਉਂਕਿ ਸਾਡੇ ਭਾਰਤ ਦੇ ਵਿੱਚ ਸੰਪਰਦਾਵਾਂ ਦਾ ਕੋਈ ਅੰਤ ਨਹੀਂ ਹੈ, ਧਰਮ ਸਾਰਿਆਂ ਦਾ ਸਾਡਾ ਇੱਕੋ ਹੀ ਹੈ, ਨਾਮ ਜਪਣਾ, ਆਤਮਾ ਦਾ ਗਿਆਨ ਪ੍ਰਾਪਤ ਕਰਨਾ ਤੇ ਪਰਮਾਤਮਾ ਦੇ ਵਿੱਚ ਲੀਨ ਹੋਣਾ, ਇਹ ਨਿਸ਼ਾਨਾ ਹੈ। ਧਰਮ ਨਹੀਂ ਦੋ, ਧਰਮ ਚਾਰ ਨਹੀਂ, ਧਰਮ ਦਸ ਨਹੀਂ, ਧਰਮ ਇੱਕੋ ਹੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੰਪਰਦਾਵਾਂ ਪੰਥ ਵੱਖਰੇ ਵੱਖਰੇ ਹਨ, ਜਿਹੜੇ ਰਾਹ ਤੇ ਕੋਈ ਤੁਰ ਰਿਹਾ ਉਹਦੀ ਮਰਿਆਦਾ ਵੱਖਰੀ ਹੈ, ਸੰਨਿਆਸੀਆਂ ਦੀ ਵੱਖਰੀ, ਵੈਰਾਗੀਆਂ ਦੀ ਵੱਖਰੀ, ਜੋਗੀਆਂ ਦੀ ਵੱਖਰੀ, ਖਾਲਸੇ ਪੰਥ ਦੀ ਵੱਖਰੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਖਾਲਸਾ ਨਿਆਰਾ ਹੈ ਪਰ ਸਭ ਦਾ ਪਿਆਰਾ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਖਾਲਸਾ ਨਿਆਰਾ ਹੈ ਪਰ ਸਭ ਦਾ ਪਿਆਰਾ ਹੈ, ਇਹ ਕਿਸੇ ਨਾਲ ਨਫ਼ਰਤ ਤਾਂ ਨਹੀਂ ਕਰਦਾ। ਕੋਈ ਆ ਜਾਵੇ ਹਿੰਦੂ ਮੁਸਲਮਾਨ, ਉਹਨੂੰ ਆਪਣਾ ਭਰਾ ਸਮਝਣਾ, ਲੰਗਰ ਚ ਬਿਠਾ ਕੇ ਪ੍ਰਸ਼ਾਦਾ ਛਕਾਉਣਾ, ਗੁਰੂ ਕੀ ਬਾਣੀ ਸੁਣਾਉਣੀ ਹੈ, ਸਾਡਾ ਧਰਮ ਹੈ। ਕਿਸੇ ਨੂੰ ਇਹ ਨਹੀਂ ਕਹਿਣਾ ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਪਰੇ ਹਟ, ਏਦਾਂ ਨਹੀਂ ਕਹਿਣਾ। ਪਿਆਰ ਕਰਨਾ ਇਨਸਾਨੀਅਤ ਨਾਲ। ਹਿੰਦੂ ਤੁਰਕ ਕੋਹ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਹੈ। ਸੋ ਧਰਮ ਤਾਂ ਸਾਰਿਆਂ ਦਾ ਨਾਮ ਜਪਣਾ ਹੈ। ਮੁਸਲਮਾਨ ਨੂੰ ਵੀ ਕੀ ਸਿੱਖਿਆ ਹੈ, ਮੁਸਲਮਾਨ ਨੂੰ ਵੀ ਬੰਦਗੀ ਕਰਨ ਵਾਸਤੇ ਗੁਰਬਾਣੀ ਕਹਿੰਦੀ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਕਿਓ ਪਾਕ ਹਰਾ। ਬ੍ਰਾਹਮਣ ਨੂੰ ਵੀ ਸਿੱਖਿਆ, ਸੋ ਬ੍ਰਾਹਮਣ ਜੇ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਰ ਰੱਖੇ ਧਰਮ, ਬੰਧਨ ਤੋੜੈ ਹੋਵੇ ਮੁਕਤ ਸੋਈ, ਬ੍ਰਾਹਮਣ ਪੂਜਣ ਜੁਗਤ, ਉਹ ਪੂਜਣ ਯੋਗ ਹੈ। ਖੱਤਰੀ ਵਾਸਤੇ ਵੀ ਉਪਦੇਸ਼ ਹੈ, ਖੱਤਰੀ ਸੋ ਜੋ ਕਰਮਾਂ ਕਾ ਸੂਰ, ਸੂਰਬੀਰ ਹੋਵੇ, ਪੁੰਨ ਦਾਨ ਕਾ ਕਰੇ ਸਰੀਰ, ਲੋੜ ਪੈਣ ਤੇ ਆਪਣਾ ਸਰੀਰ ਵੀ ਧਰਮ ਯੁੱਧ ਵਿੱਚ ਪੁੰਨ ਦਾਨ ਕਰ ਦੇਵੇ, ਸ਼ਹੀਦੀ ਪਾ ਜਾਵੇ। ਖੇਤ ਪਛਾਣੈ ਕੀਜੈ ਦਾਨ, ਚਮਕੌਰ ਦੀ ਗੜੀ ਨੂੰ ਵੇਖਿਆ, ਬਾਬਾ ਜੀਤ ਸਿੰਘ ਕਹਿਣ ਲੱਗਾ, ਪਿਤਾ ਜੀ ਛੱਤਰੀ ਕੋ ਪੂਤ ਹੋ, ਬਾਹਮਣ ਕੋ ਨਹਿ, ਕਹਿ ਤਾਂ ਪਾਵਤ ਹੈ ਜੋ ਕਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੋਇ ਤਿਆਗ, ਕਹਾਂ ਚਿਤ ਤਾਂ ਮੈਂ ਧਰੋ, ਅਬ ਰੀਜ ਕਹਿ ਦੇਹੋ ਵਹਿ ਹਮ ਕੋ ਜੋ ਹੋ, ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਛੱਤਰੀ ਦਾ ਧਰਮ ਹੈ, ਬਾਣੀ ਛੱਤਰੀ ਨੂੰ ਵੀ ਦੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗੈ ਪ੍ਰਵਾਨ। ਵੈਸ਼ ਵਾਸਤੇ, ਸ਼ੂਦਰ ਵਾਸਤੇ ਚੌ ਵਰਨਾ ਸਾਂਝਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪਿਆਰ ਨਾਲ ਸੰਨਿਆਸੀਆਂ ਨੂੰ, ਵੈਰਾਗੀਆਂ ਨੂੰ, ਜੋਗੀਆਂ ਨੂੰ, ਤਪੀਆਂ ਨੂੰ ਪ੍ਰਸ਼ਾਦਾ ਛਕਾ ਰਹੇ, ਖੀਰ ਦਾ ਭੋਜਨ ਛਕਾ ਰਹੇ ਆ। ਹਾਂਜੀ,
ਪਾਇਸ ਦੇਖਰੇ ਦੇ ਵਿੱਚ ਮਾਏ, ਦਿਜ ਸੰਨਿਆਸੀ ਸਭ ਤ੍ਰਿਪਤਾਏ।
ਗ੍ਰਿਸਤੀ ਵੀ ਆਏ, ਸੌਦਾਗਰ ਜਿਹੜੇ ਬੜੇ ਬੜੇ ਅਮੀਰ ਆਦਮੀ ਕਰੋੜਪਤੀ, ਅਜੇ ਵੀ ਬਿਰਲਾ ਸੇਠ ਦਾ ਮੰਦਿਰ ਬ੍ਰਹਮ ਸਰੋਵਰ ਦੇ ਨੇੜੇ ਹੀ ਹੈ ਕੁਰਸ਼ੇਤਰ, ਉਦੋਂ ਵੀ ਬਿਰਲੇ ਵਰਗੇ ਸੇਠ ਸੌਦਾਗਰ ਸੂਰਜ ਗ੍ਰਹਿਣ ਤੇ ਆਉਂਦੇ, ਕਰੋੜਾਂ ਰੁਪਈਆ ਦਾਨ ਕਰ ਜਾਂਦੇ, ਰਾਜੇ ਉੱਥੇ ਆਪਣੀਆਂ ਪਤਨੀਆਂ ਤੱਕ ਦਾਨ ਕਰ ਦਿੰਦੇ ਸੀ ਕੁਰਸ਼ੇਤਰ ਦੇ ਵਿੱਚ। ਉਹ ਕਹਿੰਦੇ ਜਿਹੜਾ ਸੂਰਜ ਗ੍ਰਹਿਣ ਤੇ ਦਾਨ ਕਰਾਂਗੇ ਅੱਗੇ ਮਿਲੇਗਾ। ਉਹ ਕਹਿੰਦੇ ਜਿਹੜੀ ਰਾਣੀ ਬਹੁਤ ਪਿਆਰੀ, ਇਹ ਅਗਲੇ ਜਨਮ ਚ ਵੀ ਸਾਨੂੰ ਮਿਲ ਜਾਵੇ, ਕਿਵੇਂ ਹੋ ਸਕਦਾ? ਪੰਡਿਤ ਕਹਿੰਦੇ ਇਹਨੂੰ ਦਾਨ ਕਰ ਦਿਓ, ਅੱਗੇ ਮਿਲ ਹੀ ਮਿਲ ਜਾਏਗੀ। ਉੱਥੋਂ ਇਹ ਰੀਤੀ ਚੱਲ ਪਈ, ਪੰਡਤਾਂ ਨੂੰ ਦਾਨ ਕਰਦੇ। ਫਿਰ ਪੰਡਤਾਂ ਨੂੰ ਦਾਨ ਕੀਤੀ ਹੋਈ ਚੀਜ਼ ਪੰਡਤਾਂ ਨੇ ਉਹਨੂੰ ਵੇਚਣੀ, ਰਾਜੇ ਨੂੰ ਵਾਪਸ ਮੁੱਲ ਪਾ ਦੇਣਾ, ਇੰਨੇ ਲੱਖ ਰੁਪਈਆ ਦਿਓ, ਤੁਹਾਡੀ ਰਾਣੀ ਵਾਪਸ ਤੁਹਾਨੂੰ ਵੇਚ ਦਿਆਂਗੇ। ਰਾਜੇ ਇੱਦਾਂ ਕਰਦੇ ਰਹੇ। ਮਹਾਰਾਜ ਦੀ ਬਾਣੀ 'ਚ ਲਿਖਿਆ ਹੈ, ਅਰਪੈ ਨਾਰ ਸ਼ਿੰਗਾਰ ਸਮੇਤ, ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਕੁਰਸ਼ੇਤਰ ਦੀ ਧਰੀ 'ਤੇ ਸੂਰਜ ਗ੍ਰਹਿਣ ਦਾ ਇਸ਼ਨਾਨ ਕਰਕੇ, ਅਰਪੈ ਨਾਰ ਸ਼ਿੰਗਾਰ ਸਮੇਤ, ਹੀਰਿਆਂ ਮੋਤੀਆਂ ਨਾਲ ਲੱਦੀਆਂ ਰਾਣੀਆਂ ਦਾਨ ਕਰਤੀਆਂ। ਉੱਥੇ ਦਾਨੀ ਬੜੇ ਬੜੇ ਆਉਂਦੇ। ਅੱਜ ਗੁਰੂ ਨਾਨਕ ਦੀ ਪੰਗਤ 'ਚ ਉਹ ਵੀ ਬੈਠੇ ਹੈ, ਵੱਡੇ ਵੱਡੇ ਸੇਠ ਬੈਠੇ ਹੈ, ਰਾਜੇ ਬੈਠੇ ਹੈ। ਮਹਾਰਾਜ ਦੀ ਖੀਰ ਸਾਰਿਆਂ ਨਾਲੋਂ ਸਵਾਦੀ ਹੈ। ਉਹ ਕੀ ਕਹਿੰਦੇ ਹੈ? ਉਹ ਕਹਿੰਦੇ ਖੀਰਾਂ ਦੇ ਬੜੀ ਵਾਰ ਖਾਧੀਆਂ, ਕਾਜੂ ਪਾ ਪਾ ਬਣਾਈਆਂ, ਮਗਜ਼ ਪਾ ਪਾ ਬਣਾਈਆਂ, ਬਦਾਮ ਪਾ ਪਾ ਬਣਾਈਆਂ, ਇਹੋ ਜਿਹਾ ਸਵਾਦ ਕਦੀ ਨਹੀਂ ਆਇਆ। ਇਹ ਨਾਮ ਦੀ ਕਲਾ ਵਰਤ ਰਹੀ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਮਹਾਰਾਜ ਦੀਨ ਦਿਆਲ ਸਾਹਿਬ ਜੀ ਦੀ ਇਹ ਖੀਰ ਨੂੰ ਵੇਖ ਕੇ, ਔਰ ਫਿਰ ਖੀਰ ਵੀ ਮਾਸ ਤੋਂ ਬਣੀ ਹੋਏ, ਹੈਰਾਨੀ ਤਾਂ ਇਹਦੀ ਗੱਲ ਦੀ ਹੈ ਵੀ ਬਣਿਆ ਪਾਇਆ ਤਾਂ ਵਿੱਚ ਹਿਰਨ ਦਾ ਮਾਸ ਸੀ, ਨਿਕਲਦੀ ਖੀਰ ਪਈ ਹੈ। ਬ੍ਰਾਹਮਣ ਵੀ ਹੈਰਾਨ, ਸੰਨਿਆਸੀ ਵੀ ਹੈਰਾਨ, ਸਭ ਨੇ ਰੱਜ ਕੇ ਛਕੀ ਹੈ।
ਦਇਓ ਅਨੇਕਨ ਕੇਰ ਆਰੇ ਪਾ ਅਤੋਟਾ ਚਰਜੁਰ ਧਾਰੇ।
ਸਾਰਾ ਦਿਨ ਖੀਰ ਦਾ ਲੰਗਰ ਚੱਲਦਾ ਰਿਹਾ। ਆ ਆ ਕੇ ਪੰਗਤਾਂ ਲਾ ਲਾ ਕੇ ਬਹਿੰਦੇ ਗਏ, ਖਾਂਦੇ ਗਏ, ਜਾਂਦੇ ਗਏ। ਹੈਰਾਨ ਸਨ ਲੋਕ, ਇਹ ਕੀ ਕਰਾਮਾਤ ਹੈ, ਛੋਟਾ ਜਿਹਾ ਮਟਕਾ ਉਹਦੇ ਚੋਂ ਖੀਰ ਹੀ ਖੀਰ ਨਿਕਲੀ ਆ ਰਹੀ ਹੈ, ਔਰ ਉਹ ਵੀ ਮਾਸ ਪਾਇਆ ਸੀ ਤੇ ਖੀਰ ਬਣੀ ਹੋਈ ਹੈ। ਹੈਰਾਨੀ ਨਾਲ ਦੁਨੀਆ ਦੇਖਣ ਆ ਰਹੀ ਹੈ, ਸੁਣ ਸੁਣ ਕੇ ਦੇਖਣ ਆਉਂਦੇ ਹੈ।
ਤੇ ਛਿਨ ਨਾਨੂ ਪੰਡਤ ਜੋ ਸਭੀਨ ਮੈਂ ਬੋਲਿਓ ਤੋ।
ਉਸ ਵੇਲੇ ਨਾਨੂ ਪੰਡਤ ਨੇ ਭਰੀ ਸਭਾ ਦੇ ਵਿੱਚ ਐਲਾਨ ਕੀਤਾ,
ਆਪਣੇ ਨਾਮ ਤੇ ਇੱਕ ਕਕਾਰਾ, ਅਬ ਤੇ ਮੈਂ ਕਰ ਦੀਨ ਨਿਵਾਰਾ।
ਕਹਿਣ ਲੱਗਾ, ਆਪਣੇ ਨਾਲ ਨਾਂ ਨਾਲੋਂ ਮੈਂ ਕਕਾਰ ਹਟਾ ਦਿੱਤਾ। ਕਕਾਰ ਕਹਿੰਦੇ ਨੇ ਕੱਕੇ ਅੱਖਰ ਨੂੰ। ਸੰਸਕ੍ਰਿਤ ਵਿੱਚ ਕਕਾਰ, ਖਕਾਰ, ਗਗਾਰ, ਕਕਾਰ, ਅੰਗਾਰ, ਚਕਾਰ ਇੱਦਾਂ ਬੋਲਦੇ ਆ ਅੱਖਰ ਨੂੰ। ਕਕਾਰ ਦਾ ਮਤਲਬ ਕੱਕਾ। ਆਪਾਂ ਵੀ ਪੰਜ ਕਕਾਰ ਵੀ ਕਹਿ ਦਿੰਦੇ ਹਾਂ, ਪੰਜ ਕੱਕੇ ਵੀ ਕਹਿ ਦਿੰਦੇ ਹਾਂ। ਨਾਨਕ ਦੇ ਵਿੱਚ ਜਿਹੜਾ ਕੱਕਾ ਜੁੜਿਆ ਸੀ, ਮੈਂ ਨਾਨੂ ਨਾਲ ਕੱਕਾ ਜੋੜ ਕੇ ਨਾਨੂ ਤੋਂ ਨਾਨਕ ਬਣ ਬੈਠਾ ਸੀ ਬਈ। ਅੱਜ ਤੋਂ ਮੈਂ ਉਹ ਕੱਕਾ ਹਟਾ ਦਿੱਤਾ, ਅੱਜ ਤੋਂ ਬਾਅਦ ਫਿਰ ਤੁਸੀਂ ਮੈਨੂੰ ਨਾਨੂ ਕਰਕੇ ਬੁਲਾਇਆ ਕਰਿਆ ਜੀ।
ਨਾਨਕ ਤੇ ਨਾਨੂ ਮੋਏ ਕਹੀਏ, ਨਾਨਕ ਨਾਮ ਇਹਨਾਂ ਕੋ ਲਈਏ।
ਸਾਰੀ ਦੁਨੀਆ ਬਈ, ਅੱਜ ਤੋਂ ਬਾਅਦ ਮੇਰਾ ਨਾਮ ਨਾਨੂ ਪੰਡਿਤ ਕਰਕੇ ਸੱਦਿਆ ਕਰੋ, ਤੇ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਹਨ, ਇਹਨਾਂ ਨੂੰ ਕਿਹਾ ਕਰੋ।
ਇਸ ਪ੍ਰਕਾਰ ਕੀ ਮੈਂ ਮਹਾਂਗਾਈ ਸੁਣ ਕਰ ਸਭਿਨ ਕੇ ਮਨ ਭਾਏ।
ਇਸ ਤਰ੍ਹਾਂ ਨਾਨੂ ਪੰਡਿਤ ਨੇ ਜਦੋਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਪ੍ਰਗਟ ਤੌਰ ਤੇ ਸਾਰੇ ਸੰਸਾਰ ਨੂੰ ਸੁਣਾਈ, ਸਭ ਨੇ ਸੀਸ ਝੁਕਾਇਆ, ਨਮਸਕਾਰ ਕੀਤੀ, ਔਰ ਸਤਿਗੁਰਾਂ ਦਾ ਡੰਕਾ ਵੱਜ ਗਿਆ ਸਾਰੇ ਪਾਸੇ।
ਪਦ ਪਾਹੁਲ ਬੋਤਨ ਤਬ ਲੀਨੀ, ਗੁਰਮਤ ਧਰੀ ਸਗਲ ਬਿਦ ਚੀਨੀ।
ਬਹੁਤਿਆਂ ਨੇ ਆਖਿਆ, ਗੁਰੂ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੀ ਪੌਲ ਬਖਸ਼ੋ, ਅੰਮ੍ਰਿਤ ਛਕਾਓ ਤੇ ਨਾਮ ਜਪਾਓ। ਅੰਮ੍ਰਿਤ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਿਆ, ਪਰ ਉਦੋਂ ਰੀਤੀ ਸੀ ਕਿ ਮਹਾਰਾਜ ਆਪਣੇ ਚਰਨ ਧੋ ਕੇ ਸਿੱਖਾਂ ਨੂੰ ਅੰਮ੍ਰਿਤ ਦਿੰਦੇ ਸਨ। ਭਾਈ ਗੁਰਦਾਸ ਜੀ ਲਿਖਦੇ ਆ, ਚਰਨ ਧੋਏ ਰਹਿਰਾਸ ਕਰ, ਰਹਿਰਾਸ ਤੋਂ ਭਾਵ ਮਰਯਾਦਾ ਕਰ। ਚਰਨ ਧੋਏ ਰਹਿਰਾਸ ਕਰ, ਚਰਣਾ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ। ਮਹਾਰਾਜ ਨੇ ਚਰਨ ਅੰਮ੍ਰਿਤ ਆਪਣੇ ਸੇਵਕਾਂ ਨੂੰ ਬਖਸ਼ਿਆ। ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਇਆ, ਮੂਲ ਮੰਤਰ ਦਾ ਜਾਪ ਦੱਸਿਆ। ਬਹੁਤਿਆਂ ਨੇ ਕੁਰਸ਼ੇਤਰ ਵਿਖੇ ਚਰਨ ਪਉ ਲੈ ਕੇ ਸਿੱਖੀ ਧਾਰਨ ਕਰ ਲਈ।
ਮੁਖ ਤੇ ਅਸ ਗਿਰਾ ਉਚਾਰੇ, ਸਤ ਨਾਮ ਸਿਮਰੋ ਯੁਤ ਪ੍ਰੀਤੀ ਬੰਦ ਖਾਓ ਭੋਜਨ ਸ਼ੁਭ ਰੀਤੀ।
ਮਹਾਰਾਜ ਉਪਦੇਸ਼ ਦਿੱਤਾ, ਕਹਿਣ ਲੱਗੇ ਭਾਈ ਵੰਡ ਛਕੋ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਇਹ ਤ੍ਰੈ ਸੂਤਰੀ ਪ੍ਰੋਗਰਾਮ ਹੈ, ਕੁੱਲ ਦੁਨੀਆਂ ਦਾ ਹਰ ਇਨਸਾਨ ਇਹਦੇ ਤੇ ਪਹਿਰਾ ਦੇ ਸਕਦਾ, ਮੁਸਲਮਾਨ ਵੀ ਹਿੰਦੂ ਵੀ। ਕੋਈ ਵੀ ਆਦਮੀ ਆਪਣੇ ਧਰਮ ਵਿੱਚ ਰਹਿ ਕੇ, ਆਪਣੀ ਮਰਿਆਦਾ 'ਚ ਰਹਿ ਕੇ, ਆਪਣੇ ਵਰਣ 'ਚ ਰਹਿ ਕੇ ਵੀ ਨਿਭਾ ਸਕਦਾ ਹੈ। ਆਖੋ ਸ੍ਰੀ ਵਾਹਿਗੁਰੂ, ਖਾਲਸਾ ਪੰਥ ਵਿੱਚ ਆ ਕੇ ਵੀ ਨਿਭਾ ਸਕਦਾ ਹੈ। ਕੀ ਕਰਨਾ? ਨਾਮ ਜਪਣਾ, ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ। ਇਹ ਉਪਦੇਸ਼ ਹੈ ਪੂਰੀ ਮਾਨਵ ਜਾਤੀ ਨੂੰ। ਅਸੀਂ ਸਾਧ ਸੰਗਤ ਜੀ ਦੂਜਿਆਂ ਨੂੰ ਤੇ ਕਰਨ ਨਹੀਂ ਦਿੰਦੇ, ਆਪ ਕਰਦੇ ਕੋਈ ਨਹੀਂ। ਕਹਿੰਦੇ ਵੀ ਸਾਡਾ ਹੀ ਕਬਜ਼ਾ ਗੁਰੂ ਦੇ ਉਪਦੇਸ਼ਾਂ ਤੇ, ਪਰ ਇਹ ਗੱਲਾਂ ਤੇ ਕਬਜ਼ਾ ਨਹੀਂ ਹੋ ਸਕਦਾ। ਇਹ ਤਿੰਨ ਚੀਜ਼ਾਂ ਨਹੀਂ ਖੋ ਸਕਦੇ ਆਪਾਂ ਇਨਸਾਨੀਅਤ ਤੋਂ, ਪਤਾ ਨਹੀਂ ਕਿਹੜਾ ਕਮਾਲ ਲਵੇ। ਇਹੋ ਜਿਹੇ ਲੋਕ ਮਹਾਂਪੁਰਸ਼ ਇੱਥੇ ਬੈਠੇ ਕਥਾ ਸੁਣਦੇ ਆ, ਉਹ ਬਜ਼ੁਰਗ ਉਹ ਕਹਿੰਦੇ ਵੀ ਇੱਕ ਭਈਆ ਸਾਨੂੰ ਮਿਲਿਆ ਲੁਧਿਆਣੇ, ਅਤੇ ਉਹਦੇ ਉੱਤੇ ਕਿਰਪਾ ਹੋਈ, ਕਿਸੇ ਸਾਧੂ ਦਾ ਉਹਨੂੰ ਸੰਗ ਮਿਲਿਆ, ਰਿਕਸ਼ਾ ਚਲਾ ਰਿਹਾ, ਅਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਬੜੀ ਉੱਚੀ ਖੇਡ 'ਤੇ ਹੈ, ਰਿਕਸ਼ਾ ਚਲਾ ਰਿਹਾ। ਉਹ ਕਹਿੰਦਾ ਜੀ ਬਹੁਤ ਕਿਰਪਾ ਹੈ, ਕਿਸੇ ਸਾਧੂ ਦਾ ਸੰਗ ਮਿਲ ਗਿਆ ਸੀ, ਪਰ ਕਹਿੰਦਾ ਵੀ ਜਿਹੜੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਕਹਿੰਦੇ ਇੰਨੀ ਕੀਮਤੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਸਿੱਖ ਸਪੀਕਰਾਂ ਨਾਲ ਹੀ ਉਡਾਈ ਜਾਂਦੇ ਆ, ਕਹਿੰਦਾ ਲਾਊਡ ਸਪੀਕਰ ਲਾ ਕੇ ਹੀ, ਜਿਉਂ ਲੱਗਦੇ ਆ ਸਵੇਰੇ ਕੈਸਟਾਂ ਹੀ ਠੋਕ ਛੱਡਦੇ ਆ, ਉੱਪਰ ਹੀ ਉੱਡਦੀ ਜਾਂਦੀ। ਕਹਿੰਦਾ ਵੀ ਸਿੱਖ ਇਹ ਤਾਂ ਅੰਦਰ ਵਸਾਉਣ ਵਾਲੀ ਸੀ, ਇਹ ਉਡਾਉਣ ਵਾਲੀ ਥੋੜ੍ਹਾ ਸੀ। ਅਸੀਂ ਸਾਧ ਸੰਗਤ ਜੀ ਉਡਵਾਕੇ ਹੀ ਉਡਾ ਰਹੇ ਹਾਂ, ਦੇ ਲਾਊਡ ਸਪੀਕਰ ਤੇ ਲਾਊਡ ਸਪੀਕਰ, ਸਵੇਰੇ ਹੀ ਅੰਮ੍ਰਿਤ ਵੇਲੇ 3 ਵਜੇ ਹੀ ਲੱਗ ਜਾਂਦੇ ਆ, ਸੁਣਨਾ ਕਹਿੰਦੇ ਆ, ਉਹ ਰੌਲਾ ਹੀ ਹੈ। ਜਿਹਨੇ ਬਾਣੀ ਸੁਣਨੀ ਇੱਥੇ ਆ ਕੇ ਬਹਿ ਜਾਵੇ, ਸੁਣੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਬਾਣੀ ਸੁਣੇ, ਸੁਣਦਾ ਕੋਈ ਨਹੀਂ, ਸਪੀਕਰ ਲੱਗਾ ਹੁੰਦਾ, ਅਖੰਡ ਪਾਠ ਹੋ ਰਿਹਾ ਹੁੰਦਾ, ਘਰ 'ਚ ਚੀਖ ਝਾੜਾ ਪਿਆ ਹੁੰਦਾ, ਜਿਵੇਂ ਮੁਰਗੀ ਖਾਨਾ ਇੱਦਾਂ ਹਾਲ ਹੁੰਦਾ ਸਾਡਾ, ਕੋਈ ਇੱਧਰ ਭੱਜਿਆ ਫਿਰਦਾ, ਕੋਈ ਇੱਧਰ ਭੱਜਿਆ ਫਿਰਦਾ, ਕਾਵਾਂ ਰੌਲੀ। ਬਾਣੀ ਕੋਈ ਨਹੀਂ, ਪਾਠੀ ਨੂੰ ਵਿਚਾਰੇ ਨੂੰ ਛੱਡਣ ਵਾਲੇ ਵੀ ਕਈ ਵਾਰੀ ਉਹ ਪਾਠੀ ਖੜਕਾਈ ਜਾਂਦਾ ਵੀ ਮੇਰੀ ਤਾਂ ਸਾਰ ਲੈ ਲਓ ਆ ਕੇ, ਅਤੇ ਉਹ ਆਹ ਹਾਲ ਹੈ। ਵਾਕਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਨਾਮ ਨੂੰ, ਸਿਮਰਨ ਨੂੰ ਐਵੇਂ ਹੀ ਸਮਝਿਆ, ਬਲਕਿ ਕਿਸੇ ਬੰਦੇ ਨੂੰ ਨਿੱਲ ਬਟਾ ਨਿੱਲ ਕਹਿਣਾ ਹੋਵੇ ਨਾ ਵੀ ਇਹ ਤਾਂ ਐਵੇਂ ਹੀ ਹੈ, ਉਹਨੂੰ ਕਹਿ ਦਿੰਦੇ ਆ ਜੀ ਉਹ ਤਾਂ ਸਤਨਾਮ ਹੀ ਹੈ। ਹੁਣ ਇਹ ਸੋਚਦੇ ਨਹੀਂ ਵੀ ਅਸੀਂ ਕੀ ਬੋਲ ਰਹੇ ਹਾਂ, ਵੀ ਸਤਨਾਮ ਨੂੰ ਇਹਦਾ ਮਤਲਬ ਅਸੀਂ ਦਿਲੋਂ ਐਵੇਂ ਹੀ ਸਮਝਦੇ ਹਾਂ। ਸਾਡੇ ਦਿਲ 'ਚ ਨਾਮ ਦੀ ਨਾ, ਨਾਮ ਦੀ ਕੋਈ ਅਹਿਮੀਅਤ ਨਹੀਂ, ਅਸੀਂ ਨਾਮ ਨੂੰ ਸਤਨਾਮ ਨੂੰ ਐਵੇਂ ਹੀ ਸਮਝਦੇ ਹਾਂ। ਜੇ ਸਤਨਾਮ ਹੈ ਤਾਂ ਸਾਰਾ ਕੁਝ ਹੈ, ਪਰ ਇਹ ਵਚਨ ਕੱਚਿਆਂ ਪੇਲਿਆਂ ਦੇ ਆ, ਗੁਰਮੁਖਾਂ ਦੇ ਨਹੀਂ। ਗੁਰਮੁਖ ਨਹੀਂ ਕਹਿੰਦੇ, ਕੱਚੇ ਲੋਕਾਂ ਦੀ ਕੱਚੀ ਬੋਲੀ ਹੁੰਦੀ, ਗੁਰਮੁਖਾਂ ਦੀ ਬੋਲੀ ਹੋਰ ਹੁੰਦੀ ਹੈ। ਖਾਲਸ ਲੋਕਾਂ ਦੀਆਂ ਬੋਲੀਆਂ ਅਤੇ ਖਾਲਸੇ ਦਾ ਬੋਲਾ ਹੈ, ਲੋਕਾਂ ਦੀਆਂ ਬੋਲੀਆਂ ਖਾਲਸੇ ਦਾ ਬੋਲਾ। ਖਾਲਸਾ ਕਦੀ ਨਹੀਂ ਕਹੇਗਾ ਵੀ ਇਹ ਤਾਂ ਬਸ ਸਤਨਾਮ ਹੀ ਹੈ, ਨਹੀਂ, ਜਿਹਦੇ ਨਾਮ ਹੈ ਉੱਥੇ ਸਭ ਕੁਛ ਹੈ। ਆਖੋ ਸ੍ਰੀ ਵਾਹਿਗੁਰੂ, ਜਿੱਥੇ ਦਾਨ ਹੈ ਉੱਥੇ ਵੀ ਸਭ ਕੁਛ ਹੈ, ਜਿੱਥੇ ਇਸ਼ਨਾਨ ਹੈ ਉੱਥੇ ਵੀ ਸਭ ਕੁਛ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ, ਨਾਮ ਦਾਨ ਇਸ਼ਨਾਨ ਦੜਾਇਆ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪੋ ਅਤੇ ਮਿਹਨਤ ਮੁਸ਼ਕਤ ਕਰਕੇ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਕੇ ਲੰਗਰਾਂ 'ਚ ਪਾਓ, ਗਰੀਬ ਦੇ ਮੂੰਹ 'ਚ ਰੋਟੀ ਪਾਓ, ਇਹੀ ਕੰਮ ਹੈ ਅਸਲ ਵਿੱਚ। ਹਾਂਜੀ,
ਸਤਿਗੁਰ ਬਾਣੀ ਕੋ ਅਭਿਆਸਾ ਕਰੋ ਸਦਾ ਹੈ ਗਿਆਨ ਪ੍ਰਕਾਸ਼ਾ।
ਸਤਿਗੁਰਾਂ ਦੀ ਬਾਣੀ ਦਾ ਅਭਿਆਸ ਕਰੋ। ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰਬਾਣੀ ਸੁਣੋ, ਗੁਰਬਾਣੀ ਗਾਓ, ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਕਹਿੰਦੀ ਕੀ ਹੈ। ਇਹ ਵਾਰ ਵਾਰ ਅਭਿਆਸ ਦਾ ਕੰਮ ਹੈ, ਇੱਕ ਦਿਨ ਦਾ ਨਹੀਂ। ਅਭਿਆਸ ਦਾ ਮਤਲਬ ਹੁੰਦਾ ਪੁਨਾ ਪੁਨਾ ਵਾਰ ਵਾਰ ਚਿੰਤਨ ਕਰਨਾ। ਇੱਕ ਦਿਨ ਜਪਜੀ ਸਾਹਿਬ ਪੜ੍ਹ ਲਿਆ ਤੇ ਮੁੜ ਕੇ ਬਸ ਨਹੀਂ, ਇਹਦੇ ਰੋਜ਼ ਵਿਚਾਰਨਾ, ਰੋਜ਼ ਪੜ੍ਹਨਾ, ਰੋਜ਼ ਸੁਣਨਾ। ਇਹ ਕਰਨ ਦੇ ਨਾਲ ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਭਾਈ।
ਇਸ ਪ੍ਰਕਾਰ ਕੋ ਸੁਣ ਉਪਦੇਸ਼ਾ, ਕਰ ਕਰ ਬੰਧਨ ਗਏ ਨਿਜ ਦੇਸ਼ਾ।
ਇਹ ਉਪਦੇਸ਼ ਮਹਾਰਾਜ ਨੇ ਕੁਰਕਸ਼ੇਤਰ ਵਿਖੇ ਆਏ ਹੋਏ ਸਭ ਲੋਕਾਂ ਨੂੰ ਦਿੱਤਾ, ਸੰਨਿਆਸੀਆਂ, ਬੈਰਾਗੀਆਂ, ਜੋਗੀਆਂ, ਜੰਗਮਾਂ, ਹਿੰਦੂਆਂ, ਮੁਸਲਮਾਨਾਂ ਨੇ, ਜਿਹੜੇ ਜਿਹੜੇ ਉੱਥੇ ਬੈਠੇ ਸੀ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਗਰੀਬ, ਅਮੀਰ, ਰਾਜੇ, ਮਹਾਰਾਜੇ, ਵਜ਼ੀਰ, ਸੌਦਾਗਰ, ਸਭ ਨੇ ਸੁਣਿਆ। ਜਿਹੜੇ ਜਿਹੜੇ ਨੇ ਉਪਦੇਸ਼ ਸੁਣਿਆ, ਉਹਨੇ ਠੰਡ ਪੈ ਗਈ, ਬੰਧਨ ਕਰਕੇ ਮੱਥਾ ਟੇਕ ਕੇ ਆਪਣੇ ਆਪਣੇ ਮੁਲਕਾਂ ਨੂੰ ਚਲੇ ਗਏ।
ਮਹਿਮਾ ਕਰਤ ਜਾਤ ਮਗ ਮਾਈ, ਇਹ ਅਵਤਾਰ ਪ੍ਰਭੂ ਕੋ ਆਏ।
ਰਸਤੇ ਜਾਂਦੇ ਗੱਲਾਂ ਕਰਦੇ ਜਾਂਦੇ ਨੇ, ਕਹਿਣ ਲੱਗੇ ਇਹ ਜਿਹੜੇ ਮਹਾਂਪੁਰਸ਼ਾਂ ਦੇ ਐਤਕੀ ਸਾਨੂੰ ਸੂਰਜ ਗ੍ਰਹਿਣ ਵਿਖੇ ਦਰਸ਼ਨ ਹੋਏ ਨੇ ਕੁਰਕਸ਼ੇਤਰ ਦੀ ਧਰਤੀ ਤੇ, ਇਹ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਅਵਤਾਰ ਨੇ।
ਪੁਨਰਾਨੀ ਸੁਤ ਕੇ ਸੰਗ ਲੀਨੇ, ਆਨ ਚਰਨ ਪਰਬੰਧਨ ਕੀਨੇ।
ਹੁਣ ਸਾਰੇ ਦੀਵਾਨ ਦੀ ਸਮਾਪਤੀ ਹੋ ਗਈ, ਸੰਗਤਾਂ ਆਪੋ ਆਪਣੇ ਇਲਾਕਿਆਂ ਨੂੰ ਚਲੀਆਂ ਗਈਆਂ। ਰਾਣੀ ਜਿਹੜੀ ਦੁਖਿਆਰੀ ਸੀ ਆਪਣੇ ਪਤੀ ਦੇ ਵਿਛੋੜੇ ਕਰਕੇ ਔਰ ਜੰਗ ਵਿੱਚ ਹਾਰੇ ਹੋਏ ਸਨ, ਰਾਜ ਭਾਗ ਖੁਸ ਚੁੱਕਾ ਸੀ, ਉਹ ਦੁਖਿਆਰੀ ਰਾਣੀ ਆਪਣੇ ਪੁੱਤਰ ਰਾਜ ਕੁਮਾਰ ਨੂੰ ਨਾਲ ਲੈ ਕੇ ਮਹਾਰਾਜ ਗਰੀਬ ਨਵਾਜ ਦੇ ਚਰਨਾਂ ਚ ਫਿਰ ਮੱਥਾ ਟੇਕਣ ਆਈ।
ਤਿੰਨ ਬਿਲੋਕ ਬੋਲੇ ਜਗਤੇ ਚਾ, ਅਬ ਤੁਮ ਜਾਓ ਆਪਣੇ ਦੇਸ਼ਾ।
ਜਦੋਂ ਰਾਣੀ ਨੇ ਨਮਸਕਾਰ ਕੀਤੀ ਤੇ ਮਹਾਰਾਜ ਰਾਣੀ ਨੂੰ ਅਤੇ ਰਾਜਕੁਮਾਰ ਨੂੰ ਕਹਿੰਦੇ, ਬੇਟਾ ਜਾਓ ਆਪਣੇ ਦੇਸ਼ ਜਾਓ, ਅਬ ਤੁਮ ਜਾਓ ਆਪਣੇ ਦੇਸ਼, ਆਪਣੇ ਦੇਸ਼ ਜਾ ਕੇ
ਸਨਮੁਖ ਵੈ ਕਰ ਕਰੋ ਲੜਾਈ, ਨੇ ਠਹਿਰੇ ਅਰੀ ਜਾਏ ਪਲਾਏ।
ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੁਝਾਰੂ ਵੀ ਬੜੇ ਸਨ, ਸੂਰਵੀਰ ਵੀ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਹੀ ਸਨ ਜਿਨ੍ਹਾਂ ਨੇ ਬਾਬਰ ਨੂੰ ਮੂੰਹ ਤੇ ਜਾਬਰ ਕਹਿ ਦਿੱਤਾ। ਗੁਰੂ ਨਾਨਕ ਸਾਹਿਬ ਹੀ ਸਨ ਜਿਨ੍ਹਾਂ ਨੇ ਇਬਰਾਹੀਮ ਲੋਧੀ ਦਾ ਤਖਤਾ ਪਲਟਾਉਣ ਲਈ ਬਾਬਰ ਨੂੰ ਸੱਦ ਵੀ ਲਿਆ, ਬਾਬਰ ਨੂੰ ਆਪ ਹੀ ਬਲ ਦੇ ਦਿੱਤਾ, ਆਪ ਹੀ ਪਠਾਣਾ ਜ਼ਾਲਮਾਂ ਦਾ ਰਾਜ ਖਤਮ ਕਰਵਾ ਦਿੱਤਾ ਤੇ ਆਪ ਹੀ ਕਹਿੰਦੇ ਨੇ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਆਪਣੇ ਆਪ ਦੀ ਖੇਡ ਜੀ, ਆਪਣੇ ਆਪ ਨੂੰ ਹੀ ਕਹਿ ਰਹੇ ਹੈ ਤੇ ਆਪਣੇ ਆਪ ਨੂੰ ਹੀ ਕਹਿੰਦੇ ਹੈ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਕੈਸੀ ਲੀਲਾ ਮੇਰੇ ਪਾਤਸ਼ਾਹ ਦੀ, ਆਪ ਹੀ ਉਧਰ ਲਾਲੋ ਨੂੰ ਦੱਸ ਦਿੱਤਾ ਪਹਿਲਾਂ ਹੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਸਾਰਾ ਕੁਝ ਆਪ ਕਰ ਰਹੇ ਹੈ, ਫਿਰ ਨਾਲ ਹੀ ਕਹਿੰਦੇ ਹੈ, ਬੈਠਾ ਵੇਖੇ ਵੱਖ ਇਕੇਲਾ, ਆਪ ਹੀ ਵੱਖਰੇ ਬੈਠੇ ਤਮਾਸ਼ਾ ਆਪਣਾ ਵੇਖ ਰਹੇ ਹੈ। ਧੰਨ ਗੁਰੂ ਨਾਨਕ, ਜੋਧੇ ਸੰਸਾਰ ਵਿੱਚ ਐਡਾ ਜੋਧਾ ਕੋਈ ਨਹੀਂ ਜਿੱਡੇ ਗੁਰੂ ਨਾਨਕ ਸਾਹਿਬ ਜੋਧੇ ਹੈ। ਦਸ ਜਾਮਿਆਂ ਚ ਇੱਕੋ ਜੋਤ ਜੋ ਵਰਤੀ ਹੈ, ਪ੍ਰਤੱਖ ਵਿਖਾ ਦਿੱਤਾ ਛੇਵੇਂ ਪਾਤਸ਼ਾਹ ਦੇ ਰੂਪ ਵਿੱਚ। ਮਹਾਰਾਜ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰੇ ਉਪਕਾਰੀ, ਪ੍ਰਤੱਖ ਵਿਖਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਦੇ ਰੂਪ ਵਿੱਚ। ਇਹੋ ਜਿਹਾ ਜੰਗ ਚਮਕੌਰ ਦਾ ਲੜਿਆ, ਦੁਨੀਆਂ ਚ ਕੋਈ ਮਿਸਾਲ ਮਿਲਦੀ ਨਹੀਂ। 40 ਬੰਦੇ 10 ਲੱਖ ਦੇ ਮੁਕਾਬਲੇ ਦੇ ਪੂਰਾ ਦਿਨ ਪੂਰੇ ਉਤਰ ਗਏ ਤੇ ਕਲਗੀਧਰ 10 ਲੱਖ ਜੋ ਤਾੜੀ ਮਾਰ ਕੇ ਨਿਕਲ ਵੀ ਗਏ। ਇਹ ਕੋਈ ਹੈ ਦੁਨੀਆਂ ਤੇ ਐਸਾ? ਇਹ ਨਿਰੰਕਾਰੀ ਖੇਡ ਹੈ, ਇਨਸਾਨ ਦੇ ਪਹੁੰਚ ਤੋਂ ਪਰੇ ਦੀ ਬਾਤ ਹੈ। ਸਾਧ ਸੰਗਤ ਜੀ, ਇਹ ਜੋਧੇ ਪਾਤਸ਼ਾਹ ਹੁਣ ਉਸ ਰਾਜਕੁਮਾਰ ਨੂੰ ਕੀ ਕਹਿੰਦੇ ਆ, ਜਾ ਪੁੱਤਰ ਜਾ ਤਗੜਾ ਹੋ, ਸਨਮੁਖ ਹੋਇਆ ਕਰ ਕਰੋ ਲੜਾਈ, ਸਾਹਮਣੇ ਮੱਥੇ ਦੁਸ਼ਮਣ ਨਾਲ ਮੁਕਾਬਲਾ ਕਰੋ, ਆਪਣਾ ਹੱਕ ਲੈਣ ਵਾਸਤੇ ਲੜਨਾ ਪੈਂਦਾ। ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਨਿਜ ਬਲ ਸੋ ਲੈ ਹੈ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਆਪਣੇ ਡੋਲਿਆਂ ਦੇ ਬਲ ਨਾਲ ਖੋਣਾ ਪੈਂਦਾ ਜਾਓ ਸ਼ਸਤਰ ਫੜ ਕੇ ਯੁੱਧ ਕਰਕੇ ਆਪਣਾ ਰਾਜ ਖੋ ਹਾਂਜੀ
ਸਰਬ ਰਾਜ ਤੁਮ ਆਪਣਾ ਲੀਜੈ ਸਤ ਨਾਮ ਕੋ ਜਾਪ ਜਪੀਜੈ
ਦੁਸ਼ਮਣ ਤੁਹਾਡੇ ਸਾਹਮਣੇ ਖਲੋ ਨਹੀਂ ਸਕੇਗਾ ਇਹ ਸਾਡਾ ਵਰ ਹੈ ਬਚਨ ਹੁੰਦਾ ਸਾਧੂ ਦਾ ਸਾਧ ਸੰਗਤ ਜੀ ਦੁਨੀਆਂ ਤੇ ਕੋਈ ਕਾਮਯਾਬੀ ਨਹੀਂ ਇੱਕੋ ਕਾਮਯਾਬੀ ਕਿਸੇ ਮਹਾਂਪੁਰਸ਼ ਦੀ ਆਸ਼ੀਰਵਾਦ ਗੁਰੂ ਨਾਨਕ ਦੀ ਕਿਰਪਾ ਜਿਹਦੇ ਤੇ ਹੋ ਜਾਵੇ ਉਹ ਹਰ ਮੈਦਾਨ ਫਤਿਹਯਾਬ ਹੈ ਕੋਈ ਕਾਮਯਾਬੀ ਕਿਸੇ ਤਰ੍ਹਾਂ ਦੀ ਲੈਣੀ ਹੈ ਨਾ ਬਸ ਗੁਰੂ ਦੀ ਕਿਰਪਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜਾਓ ਰਾਜ ਕਰੋ ਤੁਹਾਨੂੰ ਰਾਜ ਮਿਲ ਜਾਏਗਾ ਪਰ ਰਾਜ ਲੈ ਕੇ ਨਾਮ ਨਾ ਭੁੱਲਿਆ ਜੇ ਨਾਮ ਜਪਦੇ ਰਿਹਾ ਜੇ ਸਤ ਨਾਮ ਕੋ ਜਾਪ ਜਪੀਜੈ ਮਹਾਰਾਜ ਕਹਿੰਦੇ ਰਾਜਾ ਰਾਜਕੁਮਾਰ ਤੂੰ ਵੀ ਅਤੇ ਤੇਰੀ ਮਾਂ ਦੋਵੇਂ ਹੀ ਨਾਮ ਦਾ ਅਭਿਆਸ ਕਰਦੇ ਰਹਿਣਾ
ਸੁਣ ਰਜਾਏ ਨਿਜ ਸਿਰ ਪਰ ਧੜਕੈ ਗਮਨੇ ਛਿਪਰ ਹਰ ਕਿਉਰ ਭਰਕੈ
ਮਹਾਰਾਜ ਦੀ ਆਗਿਆ ਪਾ ਕਰਕੇ ਰਾਜਕੁਮਾਰ ਆਪਣੀ ਮਾਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਨੂੰ ਪਰਤ ਗਿਆ ਛੇਤੀ ਨਾਲ
ਕਹੂ ਕਹੂ ਤੇ ਸੈਨ ਬਟੋਰੀ ਪਹੁੰਚੇ ਆਪਣੇ ਦੇਸ਼ ਬੋਰੇ
ਰਾਜਨੀਤੀ ਵਾਲਿਆਂ ਨੂੰ ਰਾਜਨੀਤੀ ਦਾ ਤਜਰਬਾ ਹੁੰਦਾ ਗੁਰੂ ਸਾਹਿਬ ਦਾ ਆਸ਼ੀਰਵਾਦ ਜਿੱਧਰ ਜਾਵੇ ਉੱਥੋਂ ਹੀ ਫੌਜਾਂ ਮਿਲਦੀਆਂ ਜਾਣ ਜਿਵੇਂ ਮਹਾਰਾਜ ਦਸਮ ਪਾਤਸ਼ਾਹ ਨੇ ਬੰਦੇ ਬਹਾਦਰ ਨੂੰ ਤੋਰਿਆ ਪੰਜ ਸਿੰਘ ਮੁਖੀ ਤੇ 25 ਸਿੰਘ ਨਗਾਰਾ ਨਿਸ਼ਾਨ ਸਾਹਿਬ ਤੁਰ ਪਏ ਪੰਜਾਬ ਨੂੰ ਤੇ 25 ਬੰਦੇ ਤੇ ਨਹੀਂ ਨਾ ਫਤਿਹ ਕਰ ਸਕਦੇ ਸੀ ਪੰਜਾਬ ਫੌਜਾਂ ਕਿਵੇਂ ਮਿਲੀਆਂ ਮਹਾਰਾਜ ਕਹਿੰਦੇ ਆਪੇ ਹੀ ਆਉਣਗੀਆਂ ਫੌਜਾਂ ਬਚਨ ਸੀ ਸਤਿਗੁਰਾਂ ਦਾ ਜਦੋਂ ਸ਼ੇਰੀ ਖੰਡੇ ਉਤਾਰਾ ਕੀਤਾ ਉੱਥੇ ਡਾਕੂ ਪੈ ਗਏ ਡਾਕੂ ਪੈ ਗਏ ਤੇ ਡਾਕੂਆਂ ਤੋਂ ਪਿੰਡ ਵਾਲੇ ਡਰ ਕੇ ਬੰਦੇ ਦੀ ਸ਼ਰਨ ਆਏ ਬੰਦੇ ਬਹਾਦਰ ਨੇ 25 ਸਿੰਘਾਂ ਨੇ ਉਹ ਡਾਕੂ ਭਜਾ ਦਿੱਤੇ ਉਹ ਪਿੰਡ ਵਾਲੇ ਕਹਿੰਦੇ ਬਾਬਾ ਜੀ ਸਾਨੂੰ ਸੇਵਾ ਦੱਸੋ ਸਾਨੂੰ ਨਾਲ ਹੀ ਲੈ ਚੱਲੋ ਅਸੀਂ ਤੁਹਾਡੇ ਨਾਲ ਫੌਜ ਬਣ ਗਈ ਨਾ ਜਿੱਧਰ ਜਿੱਧਰ ਜਾਂਦੇ ਜਿਹੜੇ ਜਿਹੜੇ ਪਤਾ ਲੱਗਦਾ ਬੰਦਾ ਜਾ ਰਿਹਾ ਉਹ ਨਾਲ ਹੀ ਰਲਦੇ ਜਾਂਦੇ ਜਦੋਂ ਪਤਾ ਲੱਗਦਾ ਵੀ ਸਰਹੰਦ ਲੁੱਟਣੀ ਹੈ ਡਾਕੂ ਲੁਟੇਰੇ ਜਿੰਨੇ ਸੀ ਬੰਦੂਕਾਂ ਬਰਛਿਆਂ ਵਾਲੇ ਸਭ ਆ ਕੇ ਕਹਿੰਦੇ ਲੁੱਟਾਂਗੇ ਨਾਲੇ ਮਾਰਾਂਗੇ ਕਿੰਨੀ ਫੌਜ ਬਣ ਗਈ ਕਿਤਨੇ ਹਜ਼ਾਰਾਂ 'ਚ ਪਹੁੰਚ ਗਈ ਜਦੋਂ ਪਰਮੇਸ਼ਰ ਕਿਸੇ ਵੱਲ ਹੁੰਦਾ ਨਾ ਕਦਮ ਵੱਧਦੇ ਗਏ ਕਾਰਵਾਂ ਬਣਦਾ ਗਿਆ ਕਦਮ ਵੱਧਦੇ ਜਾਂਦੇ ਹੈ ਕਾਫਲੇ ਬਣਦੇ ਜਾਂਦੇ ਹੈ ਐਸੀ ਖੇਡ ਵਰਤੀ ਉਹ ਜਿੱਥੇ ਜਾਂਦਾ ਉਹਨੂੰ ਫੌਜਾਂ ਮਿਲਦੀਆਂ ਜਾਂਦੀਆਂ ਫੌਜ ਵੱਧਦੀ ਜਾਂਦੀ ਹੈ
ਸੰਗ ਤੁਫੰਗਾ ਜੰਗ ਮਚਾਇਓ ਬਹੁਤ ਸਾਰ ਤੋਂ ਸਾਰ ਬਜਾਇਓ
ਜਾ ਕੇ ਜਿਨ੍ਹਾਂ ਦੁਸ਼ਮਣਾਂ ਨਾਲ ਪਹਿਲਾਂ ਲੜਾਈ ਹੋਈ ਸੀ ਜਿਨ੍ਹਾਂ ਨਾਲ ਲੜ ਕੇ ਰਾਜਕੁਮਾਰ ਦਾ ਪਿਓ ਜੰਗ 'ਚ ਮਾਰਿਆ ਗਿਆ ਸੀ ਜਿਨ੍ਹਾਂ ਨੇ ਇਹਨਾਂ ਦਾ ਰਾਜ ਖੋ ਲਿਆ ਸੀ ਉਹਨਾਂ ਨਾਲ ਲੋਹੇ ਤੇ ਲੋਹਾ ਖੜਕਾ ਦਿੱਤਾ ਗੋਲੀਆਂ ਤੋਪਾਂ ਤੀਰਾਂ ਤਲਵਾਰਾਂ ਨਾਲ ਯੁੱਧ ਹੋਇਆ ਇਹੋ ਜਿਹਾ ਯੁੱਧ ਮਚਿਆ ਇਹੋ ਜਿਹਾ ਘਮਸਾਨ ਹੋਇਆ ਦੁਸ਼ਮਣ ਦੇ ਪੈਰ ਉਖਾੜ ਦਿੱਤੇ
ਪਰਬਲ ਲੋ ਇਨਕੋ ਪਾ ਐਸੇ ਆਗੇ ਠਹਿਰ ਸਕੈ ਨਾ ਕੈਸੇ
ਰਾਜਕੁਮਾਰ ਦੇ ਲੋਹੇ ਨੂੰ ਗੁਰੂ ਨਾਨਕ ਦੀ ਥਾਪਣਾ ਸੀ ਕੋਈ ਸਾਹਮਣੇ ਨਹੀਂ ਠਹਿਰ ਸਕਿਆ ਜਿੱਧਰ ਮਾਰ ਧਾੜ ਕਰਦਾ ਪਿਆ ਮਾਰੋ ਮਾਰ ਕਰਦਾ ਗਿਆ ਵੈਰੀ ਦੇ ਪੈਰ ਉਖੇੜਦਾ ਗਿਆ ਸਭ ਕਿਲੇ ਖੁੰਦਾ ਸਭ ਮੋਰਚੇ ਮਲਦਾ ਰਾਜਕੁਮਾਰ ਰਾਜਧਾਨੀ ਪਹੁੰਚ ਗਿਆ
ਮਾਰ ਮਾਰ ਪੱਟ ਧਰਨ ਗਿਰਾਏ ਰਿਪ ਦੇਖੈ ਜਨ ਜਮ ਏ ਆਏ
ਮਾਰ ਮਾਰ ਵੈਰੀਆਂ ਦੇ ਸਿਪਾਹੀ ਧਰਤੀ ਤੇ ਸਥਾਰ ਕਰ ਦਿੱਤੇ ਢੇਰ ਲਾ ਦਿੱਤੇ ਦੁਸ਼ਮਣ ਸਮਝਦਾ ਇਹ ਸਾਡੇ ਉੱਤੇ ਜਮ ਆ ਗਏ ਹੈ ਇਹ ਕਾਲ ਆ ਗਿਆ ਸਾਡੀ ਲਈ ਪਰਲੋ ਆ ਗਈ ਹੈ
ਸਨਮੁਖ ਜਬ ਅਸ ਕੀਨ ਲੜਾਏ ਗੁਰਬਰ ਤੇ ਸਭ ਸ਼ਤਰੂ ਪਲਾਏ।
ਜਦੋਂ ਸਨਮੁਖ ਐਸਾ ਯੁੱਧ ਕੀਤਾ ਸਾਹਮਣੇ ਮੱਥੇ ਗੁਰੂ ਸਾਹਿਬ ਦੇ ਬਚਨਾਂ ਦੇ ਭਰੋਸਾ ਕਰਕੇ, ਗੁਰੂ ਬਚਨ ਕਦੀ ਨਿਸਫਲ ਜਾਂਦਾ ਨਹੀਂ, ਜਿਸ ਦਾ ਕਰਤਾ ਵੱਲ ਸੋ ਕਦੇ ਨਾ ਹਾਰਦਾ, ਫਤਿਹ ਯਾਬ ਹੋ ਗਿਆ ਰਾਜਕੁਮਾਰ।
ਲੀਨੋ ਸਰਬ ਜਾਏ ਨਿਜ ਦੇਸ਼ਾ, ਕਰਤ ਪਯੋ ਸੋ ਰਾਜ ਨਰੇਸ਼ਾ।
ਦੁਸ਼ਮਣ ਭਜਾ ਦਿੱਤੇ, ਮਾਰ ਦਿੱਤੇ, ਰਾਜਕੁਮਾਰ ਨੇ ਰਾਜਧਾਨੀ ਤੇ ਕਬਜ਼ਾ ਕਰ ਲਿਆ।
ਪਤਨੇ ਨਗਰ ਬਿਖੈ ਰਾਜਧਾਨੀ, ਰਹਿਤ ਪਯੋ ਗੁਰ ਮਹਿਮਾ ਜਾਨੇ।
ਉਹਨੇ ਪਟਨਾ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ, ਉਹ ਪਟਨੇ ਦਾ ਰਾਜਾ ਬਣਿਆ, ਬਿਹਾਰ ਦਾ ਰਾਜਾ ਬਣਿਆ, ਤੇ ਗੁਰੂ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ। ਉਧਰ ਬਹੁਤ ਸਿੱਖ ਸਨ ਬਿਹਾਰ ਦੇ ਵਿੱਚ, ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਧਰ ਗਏ ਨੇ। ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਉਸੇ ਸ਼ਹਿਰ ਵਿੱਚ ਅਵਤਾਰ ਧਾਰਿਆ। ਤੋ ਇਹ ਬਹਾਨਾ ਬਣਨਾ ਹੁੰਦਾ, ਵਿਧੀ ਬਣਨੀ ਹੁੰਦੀ ਹੈ, ਪਰਮੇਸ਼ਰ ਨੂੰ ਪਤਾ ਹੁੰਦਾ। ਉਹ ਰਾਜਾ ਪਟਨੇ ਦਾ ਗੁਰੂ ਦਾ ਸਿੱਖ ਹੋਇਆ।
ਸ਼੍ਰੀ ਅੰਗਦ ਜੀ ਸੁਣੀਏ ਕਾਨਾ, ਤੇ ਸ਼੍ਰੀ ਗੁਰ ਕੀ ਨ ਪਿਆਨਾ।
ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਜੀ, ਸੂਰਜ ਗ੍ਰਹਿਣ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕੁਰਸ਼ੇਤਰ ਤੋਂ ਅਗਾਂਹ ਤੁਰ ਪਏ।
ਅਪਰ ਥਾਨ ਕੋ ਗਮਨੇ ਸਵਾਮੀ, ਜਗਤੀ ਉਧਾਰਨ ਕੇਵਲ ਕਾਮੀ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਅਗਾਂਹ ਨੂੰ ਤੁਰੇ ਨੇ ਜਗਤ ਦੇ ਜੀਵਾਂ ਦਾ ਉਦਾਹਰਣ ਕਰਨ ਵਾਸਤੇ। ਕੇਵਲ ਇੱਕੋ ਹੀ ਕਾਮਨਾ ਵੀ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਵਾ